श्री नानक पद पंकज बंदन सिमरौ अंगद दोख निकंदन अमरदास गुर हृदय त्यावौ श्री गुरु रामदास गुण गावौ श्री अर्जुन विघ्नन के नाशक श्री हर गोविंद शुभ सुमत प्रकाशक श्री हर राय नमो कर जोरी गुर हर कृष्ण मनाए बहोरी गुर तेग बहादुर परम कृपाला श्री गुरु गोविंद सिंह बिसाला धरों धरा पर पुन पुन सीसा बंदों बार बार जगदीसा जिसमें अमृत ज्ञान है माणिक भगत वैराग गुरु ग्रंथ साहिब उदद बंदों कर अनुराग श्री गुर शब्द कमाए जिन जीते पंच विकार तिन संतन कौ बंदना सिर चरणन पर तार एकोंकारा सतगुरु तेह प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए
सतनाम श्री वाहे गुरु साहिब जी दोहरा इस बिद दुख ते मंत्र को करत मिलत गिरराज तब कर आए मिलियो तेहे तब हंडूरिये सुन सकल करन पुकार कुकाज इम बिद दुख ते मंत्र को।
वाहिगुरु जी का खालसा वाहिगुरु जी की फतेह। करुणा निदान गरीब निवाज अंतरजामी चवर छत्र तख्त दे मालक दसां पातशाहियां दे आत्मिक सरूप धन धन श्री गुरु ग्रंथ साहिब जी महाराज की पावन पवित्र हजूरी विखे सतगुरां की अपार रहमत कृपालता सदका बख्शिश किए हुए उद्यम बल समय अनुसार सत्संगत करन दे समय विच गुर इतिहास की कथा विचार सरवण करिए। गुर इतिहास की चल रही लड़ीवार कथा दे प्रसंग जिवें सरवण कराए जा रहे सन ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਜਦੋਂ ਸਤਿਗੁਰੂ ਜੀ ਨੇ ਖਾਲਸੇ ਦੀ ਸਿਰਜਣਾ ਕੀਤੀ ਹੈ, ਦਿਨੋਂ ਦਿਨ ਖਾਲਸੇ ਦੀਆਂ ਫੌਜਾਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਹੈ। ਸਤਿਗੁਰੂ ਜੀ ਦੇ ਸਾਜੇ ਖਾਲਸੇ ਦੇ ਪ੍ਰਤਾਪ ਤੋਂ ਪ੍ਰਭਾਵਿਤ ਹੋ ਕੇ ਹੋਰ ਵੀ ਸੰਗਤਾਂ ਖੰਡੇ ਦੀ ਪਾਹੁਲ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਖਾਲਸਾ ਸੱਜਦੀਆਂ ਹਨ। ਗੁਰੂ ਕਾ ਖਾਲਸਾ ਸਤਿਗੁਰੂ ਜੀ ਦੀ ਆਗਿਆ ਅਨੁਸਾਰ ਪਹਾੜਾਂ ਦੀਆਂ ਹੋਰ ਵੀ ਦੂਣਾ ਇਲਾਕੇ ਵਿੱਚ ਵਿਚਰਦਾ ਹੈ, ਜਿਨ੍ਹਾਂ ਇਲਾਕਿਆਂ ਵਿੱਚ ਜਿਨ੍ਹਾਂ ਪਹਾੜਾਂ ਦੀਆਂ ਦੂਣਾ ਵਿੱਚ ਪਹਾੜੀ ਰਾਜਿਆਂ ਨੇ ਆਪਣੀ ਮਿਹਰ ਕੀਤੀ ਹੋਈ ਸੀ ਕਿ ਸਾਥੋਂ ਬਿਨਾਂ ਦੂਜਾ ਕੋਈ ਵੀ ਇਸ ਇਲਾਕੇ ਵਿੱਚ ਨਹੀਂ ਵੜ ਸਕਦਾ। ਜਦੋਂ ਸਤਿਗੁਰੂ ਜੀ ਦੀਆਂ ਫੌਜਾਂ ਦੇ ਘੋੜਿਆਂ ਹਾਥੀਆਂ ਦੀਆਂ ਖੁਰਾਕਾਂ ਵਾਸਤੇ ਚਾਰੇ ਵਾਸਤੇ ਥੁੜ ਆਈ, ਕਿਉਂਕਿ ਕੇਵਲ ਇੱਕ ਅਨੰਦਪੁਰ ਸਾਹਿਬ ਦੇ ਨੇੜੇ ਤੇੜੇ ਦੇ ਇਲਾਕੇ ਵਿੱਚੋਂ ਹੀ ਸਾਰਾ ਘਾਹ ਚਾਰਾ ਜੋ ਹੈ ਨਹੀਂ ਸੀ ਪੁੱਗ ਸਕਦਾ, ਪੂਰਾ ਮਿਲ ਸਕਦਾ। ਖਾਲਸੇ ਨੇ ਸਤਿਗੁਰਾਂ ਤੋਂ ਆਗਿਆ ਲੈ ਕੇ ਹੋਰਾਂ ਵੀ ਪਹਾੜਾਂ ਦੀਆਂ ਦੂਣਾਂ ਵਿੱਚ ਜਾਣਾ ਸ਼ੁਰੂ ਕੀਤਾ। ਪਹਾੜੀ ਲੋਕ, ਪਹਾੜੀ ਰਾਜੇ ਬਹੁਤ ਔਖੇ ਹੋਣ ਲੱਗੇ। ਉਹਨਾਂ ਨੇ ਸੋਚਿਆ ਕਿ ਕਦੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਆਉਣਗੇ ਤਾਂ ਉਹਨਾਂ ਨਾਲ ਜੰਗ ਕਰਕੇ ਵੇਖਾਂਗੇ। ਬਲੀਆ ਚੰਦ ਅਤੇ ਆਲਮ ਚੰਦ ਜਦੋਂ ਸਤਿਗੁਰੂ ਕਲਗੀਧਰ ਪਾਤਸ਼ਾਹ ਖਾਲਸਾਈ ਫੌਜਾਂ ਸਮੇਤ ਬਾਹਰ ਵਿਚਰ ਰਹੇ ਸਨ ਤਾਂ ਇਹ ਦੋਵੇਂ ਪਹਾੜੀ ਰਾਜੇ ਹਜ਼ਾਰਾਂ ਦੀ ਗਿਣਤੀ ਵਿੱਚ ਆਪਣੀਆਂ ਫੌਜਾਂ ਲੈ ਕੇ ਸਤਿਗੁਰੂ ਸਾਹਿਬ ਜੀ ਦੇ ਨਾਲ ਜੰਗ ਕਰਨ ਲੱਗੇ। ਯੁੱਧ ਦੇ ਮੈਦਾਨ ਵਿੱਚ ਭਾਈ ਆਲਮ ਸਿੰਘ ਨੇ ਪਹਾੜੀ ਰਾਜੇ ਆਲਮ ਚੰਦ ਦਾ ਹੱਥ ਵੱਢਿਆ ਔਰ ਦੂਸਰੇ ਸੁਰਮਿਆਂ ਨੇ ਭਾਈ ਉਦੈ ਸਿੰਘ ਨੇ ਦੂਸਰੇ ਪਹਾੜੀ ਰਾਜੇ ਬਲੀਆ ਚੰਦ ਦੀ ਲੱਤ ਗੋਲੀ ਨਾਲ ਬਿੰਨ੍ਹੀ। ਇਹ ਦੋਵੇਂ ਪਹਾੜੀ ਰਾਜੇ ਹਾਰ ਕੇ ਜੰਗ ਦਾ ਮੈਦਾਨ ਛੱਡ ਕੇ ਭੱਜ ਗਏ। ਬਾਕੀ ਦੀਆਂ ਵੀ ਫੌਜਾਂ ਨੱਠ ਗਈਆਂ। ਸਤਿਗੁਰਾਂ ਦੀ ਫਤਿਹ ਹੋਈ। ਪਹਾੜੀ ਰਾਜੇ ਇਸ ਗੱਲ ਤੋਂ ਬਹੁਤ ਤੰਗ ਆਏ, ਇਕੱਠਿਆਂ ਹੋ ਕੇ ਕਹਿਲੂਰੀਏ ਰਾਜੇ ਭੀਮ ਚੰਦ ਦੀ ਅਗਵਾਹੀ ਵਿੱਚ ਸਲਾਹ ਕੀਤੀ ਕਿ ਤੁਰਕਾਨੀ ਫੌਜਾਂ ਮੰਗਵਾਈਏ। ਆਪਣਾ ਇੱਕ ਵਕੀਲ ਭੇਜ ਕੇ 1,00,000 ਰੁਪਈਆ ਵੱਢੀ ਦੇ ਕੇ ਦਿੱਲੀ ਦੇ ਸੂਬੇ ਤੋਂ 10,000 ਦੀ ਗਿਣਤੀ ਵਿੱਚ 2 ਜਰਨੈਲਾਂ ਦੀ ਕਮਾਂਡ ਹੇਠ ਫੌਜਾਂ ਚੜ੍ਹ ਕੇ ਸਤਿਗੁਰੂ ਕਲਗੀਧਰ ਵੱਲ ਆਈਆਂ। ਪੈਂਡੇ ਖਾਨ 5,000 ਅਤੇ ਦੀਨਾ ਬੇਗ ਆਏ। ਜੰਗ ਸ਼ੁਰੂ ਹੋਇਆ। ਪੈਂਡੇ ਖਾਨ ਸਿੰਘਾਂ ਨੂੰ ਕਹਿਣ ਲੱਗਾ ਕਿ ਮੇਰੀ ਇੱਛਾ ਕਿ ਤੁਹਾਡੇ ਗੁਰੂ ਗੋਬਿੰਦ ਸਿੰਘ ਨਾਲ ਮੈਂ ਲੜਾਂ। ਉਹਦੀ ਇੱਛਾ ਜਾਣ ਕੇ ਸਤਿਗੁਰੂ ਜੀ ਉਹਦੇ ਸਾਹਮਣੇ ਆਏ। 2 ਵਾਰ ਪਹਿਲਾਂ ਪੈਂਡੇ ਖਾਨ ਨੇ ਸਤਿਗੁਰਾਂ ਉੱਪਰ ਕੀਤੇ, ਦੋਵੇਂ ਵਾਰ ਖਾਲੀ ਗਏ, ਕਿਉਂਕਿ ਇੱਕ ਵਾਰ ਕੀਤਾ ਸੀ ਸਤਿਗੁਰੂ ਜੀ ਨੇ ਕਿਹਾ ਦੂਸਰਾ ਵਾਰ ਵੀ ਕਰ ਲੈ, ਤੇਰੇ ਮਨ ਦੀ ਕਿਤੇ ਖੁਆਇਸ਼ ਨਾ ਰਹਿ ਜਾਵੇ ਕਿ ਪਹਿਲਾ ਵਾਰ ਖਾਲੀ ਚਲਾ ਗਿਆ, ਦੂਜਾ ਵਾਰ ਮਿਲ ਜਾਂਦਾ ਤਾਂ ਫਿਰ ਮੈਂ ਗੁਰਾਂ ਨੂੰ ਮਾਰ ਲੈਣਾ ਸੀ। ਇਸ ਕਰਕੇ ਸਤਿਗੁਰੂ ਜੀ ਨੇ ਦੂਜਾ ਵਾਰ ਦਿੱਤਾ, ਦੋਵੇਂ ਵਾਰ ਪੈਂਡੇ ਖਾਂ ਦੇ ਖਾਲੀ ਗਏ। ਫਿਰ ਕਹਿਣ ਲੱਗਾ ਪੈਂਡੇ ਖਾਂ ਕਿ ਹੁਣ 2 ਵਾਰ ਤੁਸੀਂ ਲੈ ਲਓ, ਜਿਵੇਂ ਮੈਂ ਦੋ ਵਾਰ ਤੁਹਾਡੇ ਉੱਪਰ ਗੁਰੂ ਜੀ ਕੀਤੇ ਆ, ਤੁਸੀਂ ਮੇਰੇ ਉੱਪਰ ਦੋ ਵਾਰ ਕਰ ਲਓ। ਸਤਿਗੁਰਾਂ ਨੇ ਕਿਹਾ ਕਿ ਪੈਂਡੇ ਖਾਂ, ਹੇਠ 'ਤੇ ਹੀ ਵਾਰ ਕਰੀ ਜਾਣੇ, ਇਹ ਸੂਰਮੇ ਦਾ ਕੰਮ ਨਹੀਂ ਹੁੰਦਾ। ਪਹਿਲਾਂ ਬਹਾਦਰ ਸੂਰਮਾ ਆਪਣਾ ਵਾਰ ਕਰਦਾ ਆ, ਜੇ ਵਾਰ ਖਾਲੀ ਚਲਾ ਗਏ ਜਾਏ ਤਾਂ ਫਿਰ ਦੂਸਰੇ ਨੂੰ ਆਪਣਾ ਵਾਰ ਕਰਨ ਦਾ ਮੌਕਾ ਦਿੰਦਾ ਆ। ਅਸੀਂ ਤਾਂ ਇੱਕੋ ਹੀ ਵਾਰ ਤੇਰੇ ਉੱਪਰ ਕਰਾਂਗੇ, ਇੱਕ ਵਾਰ ਹੀ ਬਹੁਤ ਹੈ। ਪੈਂਡੇ ਖਾਨ ਨੇ ਆਪਣਾ ਸਾਰਾ ਸਰੀਰ ਸੰਜੋਹ ਨਾਲ ਢੱਕਿਆ ਹੋਇਆ ਸੀ, ਲੋਹੇ ਦਾ ਟੋਪ ਸਿਰ 'ਤੇ ਪਾਇਆ ਹੋਇਆ। ਕੋਈ ਵੀ ਐਸੀ ਖਾਲੀ ਥਾਂ ਨਹੀਂ ਜਿੱਥੇ ਸਤਿਗੁਰੂ ਜੀ ਤੀਰ ਦਾ ਨਿਸ਼ਾਨਾ ਲਾ ਸਕਦੇ। ਸਤਿਗੁਰਾਂ ਵੇਖਿਆ ਕਿ ਇਸ ਦੇ ਕੰਨ ਨੇੜੇ ਪੁੜਪੜੀ ਦਾ ਖਾਲੀ ਕੇਵਲ ਥਾਂ ਹੈ ਥੋੜ੍ਹਾ ਜਿਹਾ। ਪੁੜਪੜੀ ਦਾ ਨਿਸ਼ਾਨਾ ਤੱਕ ਕੇ ਸਤਿਗੁਰੂ ਜੀ ਨੇ ਤੀਰ ਮਾਰ ਕੇ ਪੈਂਡੇ ਖਾਂ ਦੇ ਸਿਰ ਨੂੰ ਵਿੰਨ ਕੇ ਘੋੜੇ ਤੋਂ ਉਲਟਾ ਕੇ ਧਰਤੀ ਉੱਪਰ ਸੁੱਟਿਆ। ਆਪ ਸਤਿਗੁਰੂ ਜੀ ਫਿਰ ਚੱਲ ਕੇ ਇਸ ਦੇ ਨੇੜੇ ਆਏ, ਕਹਿਣ ਲੱਗਾ ਕਿ ਬਚਾ ਲਓ, ਬਖਸ਼ ਲਓ। ਮਹਾਰਾਜ ਕਹਿੰਦੇ, ਹੁਣ ਬਚਣ ਵਾਸਤੇ ਤੇਰੇ ਲਈ ਸਮਾਂ ਨਹੀਂ ਹੈ, ਸਿਰ ਤੇਰਾ ਵਿੰਨਿਆ ਗਿਆ, ਤੜਫ ਤੜਫ ਕੇ ਨਾ ਮਰੇ, ਇਸ ਲਈ ਕਲਮਾ ਪੜ੍ਹ, ਅੰਤ ਦਾ ਸਮਾਂ ਆ ਗਿਆ ਹੈ, ਤੇਰੇ ਉੱਪਰ ਵਾਰ ਕਰਕੇ ਤੇਰਾ ਹੁਣ ਅੰਤ ਕਰਦੇ ਹਾਂ। ਧੌਣ 'ਤੇ ਵਾਰ ਕਰਕੇ ਧੜ ਨਾਲੋਂ ਸਿਰ ਅਲੱਗ ਕਰ ਦਿੱਤਾ ਸਤਿਗੁਰੂ ਜੀ ਨੇ। ਇਹ ਜਾਣ ਕੇ ਬਾਕੀ ਦੀਆਂ ਫੌਜਾਂ ਘਬਰਾ ਗਈਆਂ, ਦੀਨਾ ਬੇਗ ਵੀ ਜ਼ਖਮੀ ਹੋ ਕੇ ਨੱਠ ਗਿਆ, ਸਭ ਤੁਰਕਾਨੀ ਫੌਜਾਂ ਭੱਜ ਗਈਆਂ ਮੈਦਾਨ ਛੱਡ ਕੇ। ਸਿੰਘ ਪਿੱਛਾ ਕਰਦੇ ਹੋਏ ਮਗਰ ਗਏ, ਰੋਪੜ ਤੋਂ ਅੱਗੇ ਖਿਦਰਾਬਾਦ ਪਿੰਡ ਤੱਕ ਇਹਨਾਂ ਦੇ ਪਿੱਛੇ ਗਏ। ਸੁਨੇਹਾ ਭੇਜ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸਿੰਘਾਂ ਨੂੰ ਵਾਪਸ ਬੁਲਾਇਆ। ਜਿੱਤ ਦੀ ਖੁਸ਼ੀ ਮਨਾਈ, ਸ੍ਰੀ ਅਨੰਦਪੁਰ ਸਾਹਿਬ ਵਿੱਚ ਆਣ ਕੇ ਨਗਾਰਿਆਂ ਦੀਆਂ ਗੂੰਜਾਂ ਪਾਈਆਂ, ਜੈਕਾਰੇ ਛੱਡੇ। ਉੱਧਰ ਪਹਾੜੀ ਰਾਜੇ ਆਪਸ ਵਿੱਚ ਮਿਲ ਕੇ ਸਲਾਹ ਕਰਨ ਲੱਗੇ ਕਿ ਹੁਣ ਕੀ ਹੋ ਸਕਦਾ ਆ, ਹੋਰ ਵੱਧ ਫੌਜਾਂ ਬਾਦਸ਼ਾਹ ਦੇ ਕੋਲ ਔਰੰਗਜ਼ੇਬ ਦੇ ਪਾਸ ਫਰਿਆਦ ਭੇਜ ਕੇ ਮੰਗਵਾਈਏ, ਗੁਰਾਂ ਨੂੰ ਤਾਂ ਹੀ ਅਨੰਦਪੁਰ ਸਾਹਿਬ ਤੋਂ ਅਸੀਂ ਕੱਢ ਕਢਵਾ ਸਕਦੇ ਹਾਂ। ਸਭ ਪਹਾੜੀ ਰਾਜੇ ਬਾਈ ਧਾਰ ਦੇ ਮਿਲ ਮਿਲ ਕੇ ਸਲਾਹਾਂ ਕਰਦੇ ਆ। ਜਿਵੇਂ ਇਹ ਸਲਾਹਾਂ ਕਰ ਰਹੇ ਹਨ ਅਤੇ ਫਿਰ ਇਹਨਾਂ ਦੇ ਵਿੱਚੋਂ ਹੀ ਹੰਡੂਰੀਆ ਰਾਜਾ ਪਾਸ ਜਿਵੇਂ ਆਉਂਦਾ ਹੈ, ਜਿਵੇਂ ਹੰਡੂਰੀਆ ਰਾਜਾ ਭੀਮ ਚੰਦ ਕਹਿਲੂਰੀਏ ਰਾਜੇ ਅਤੇ ਬਾਕੀ ਦੇ ਪਹਾੜੀ ਰਾਜਿਆਂ ਨੂੰ ਆਪਣੀ ਸਲਾਹ ਦੱਸਦਾ ਹੈ, ਅੱਗੇ ਜਿਸ ਤਰ੍ਹਾਂ ਪ੍ਰਸੰਗ ਇਹ ਕਥਾ ਦੇ ਆ ਰਹੇ ਹਨ। ਆਓ ਮਨ ਚਿੱਤ ਬਿਰਤੀਆਂ ਇਕਾਗਰ ਕਰਦੇ ਹੋਏ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਧਿਆਨ ਕਰਦਿਆਂ ਹੋਇਆਂ ਕਥਾ ਸੁਣੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਇਸ ਵਿਧ ਦੁੱਖ ਤੇ ਮੰਤਰ ਕੋ।
ਤੇ ਇਸ ਤਰ੍ਹਾਂ ਪਹਾੜੀ ਰਾਜੇ ਸਭ ਮਿਲ ਕੇ ਇਕੱਠਿਆਂ ਹੋ ਕੇ ਬੜੇ ਦੁਖੀ ਆ। ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਮਹਿਮਾ ਤੋਂ ਬਹੁਤ ਆਪਣਿਆਂ ਹਿਰਦਿਆਂ ਵਿੱਚ ਈਰਖਾ ਵੱਸ ਹੋ ਕੇ ਈਰਖਾ ਦੀ ਅੱਗ ਨਾਲ ਸੜਦੇ ਬਲਦੇ ਨੇ, ਸਲਾਹਾਂ ਕਰਦੇ ਹਨ।
ਕਰਤ ਮਿਲਤ ਗਿਰ ਰਾਜ,
ਇਸ ਤਰ੍ਹਾਂ ਪਹਾੜੀ ਰਾਜੇ ਮਿਲ ਮਿਲ ਕੇ ਵਿਚਾਰਾਂ ਕਰ ਰਹੇ ਆ।
ਤਬ ਹੰਡੂਰੀਏ ਸੁਣ ਸਕਲ,
ਤਾਂ ਸਾਰੀ ਗੱਲ ਜਦੋਂ ਆ ਕੇ ਪਹਿਲਾਂ ਟੇਕ ਕੇ ਹੰਡੂਰੀਏ ਰਾਜੇ ਨੇ ਸੁਣੀ, ਤਾਂ ਸੁਣ ਕੇ ਫਿਰ
ਕਰਨ ਪੁਕਾਰ ਪੁਕਾਜ,
ਤੇ ਇਹ ਖੋਟਾ ਕੰਮ ਸਮਝਿਆ ਹੰਡੂਰੀਏ ਰਾਜੇ ਨੇ ਕਿ ਵਾਰ ਵਾਰ ਇਹ ਫਰਿਆਦਾਂ ਕਰਦੇ ਆ ਪਾਤਸ਼ਾਹ ਦੇ ਪਾਸ, ਤੁਰਕਾਂ ਦੇ ਸੂਬੇ ਦੇ ਕੋਲ ਜਾ ਕੇ ਤਰਲੇ ਮਿੰਨਤਾਂ ਹਾੜੇ ਕੱਢਦੇ ਨੇ, ਇਹ ਤਾਂ ਬਹੁਤ ਨਮੋਸ਼ੀ ਦੀ ਗੱਲ ਹੋਵੇਗੀ।
ਚੌਪਈ ਚੜ ਕਰ ਆਏ ਮਿਲਿਓ ਤਹਿਕਾਲ,
ਤੇ ਇਸ ਤਰ੍ਹਾਂ ਫਿਰ ਜਦੋਂ ਸਭ ਪਹਾੜੀ ਰਾਜੇ ਇਕੱਠੇ ਹੋ ਕੇ ਚੜ ਕੇ ਭੀਮਰ ਚੰਦ ਕਹਿਲੂਰੀਏ ਦੇ ਪਾਸ ਇਕੱਠੇ ਹੋਏ ਆ, ਤਾਂ ਹੰਡੂਰੀਆ ਰਾਜਾ ਆਣ ਕੇ ਮਿਲਿਆ।
ਭਾਖਿਓ ਮੁਖ ਤੇ ਸਭ ਅਹਿਵਾਲ,
ਤੇ ਆਪਣੇ ਮੂੰਹ ਤੋਂ ਸਾਰੀ ਗੱਲ ਕਹਿ ਕੇ ਆਪਣੀ ਵਿਚਾਰ ਸੁਣਾਉਣ ਲੱਗਾ।
ਗੁਰ ਤੇ ਤਰਾਸ ਭਇਓ ਸਭ ਰਾਜੇ।
ਕਹਿੰਦਾ ਹੈ ਕਿ ਸਾਨੂੰ ਸਭ ਪਹਾੜੀ ਰਾਜਿਆਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਬਹੁਤ ਡਰ ਲੱਗਦਾ ਆ।
ਲੂਟ ਕੂਟ ਕਰ ਲੀਨ ਕੁਕਾਜੇ,
ਤੇ ਅਸੀਂ ਜੋ ਖੋਟੇ ਕੰਮ ਕਰਦੇ ਰਹੇ ਆ, ਪਹਿਲਾਂ ਰਾਹ ਵਿੱਚ ਜਾਂਦੀਆਂ ਹੋਈਆਂ ਸੰਗਤਾਂ ਨੂੰ ਕਈ ਵਾਰ ਲੁੱਟਦੇ ਮਾਰਦੇ ਰਹੇ ਹਾਂ, ਇਸ ਕਰਕੇ ਜਦੋਂ ਕਿਤੇ ਸੋ ਅਸੀਂ ਆਪਣੀ ਵੱਲੋਂ ਆਪਣਾ ਬਲ ਬਹੁਤਾ ਸਮਝ ਕੇ ਗੁਰੂ ਕਲਗੀਧਰ ਪਾਤਸ਼ਾਹ ਦੀਆਂ ਫੌਜਾਂ ਨਾਲ ਲੜਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਾਨੂੰ ਉਹ ਲੁੱਟਦੇ ਕੁੱਟਦੇ ਹਨ।
ਏਕ ਹੋਏ ਕਰ ਸੈਨ ਸਕੇਲੇ,
ਤੇ ਇਸ ਕਰਕੇ ਅਸੀਂ ਇਵੇਂ ਕਰੀਏ ਕਿ ਪਹਿਲਾਂ ਸਭ ਪਹਾੜੀ ਰਾਜੇ ਇਕੱਠਿਆਂ ਹੋ ਕੇ ਜਿੰਨੀਆਂ ਕੋ ਆਪਣੀਆਂ ਜਿੰਨੀਆਂ ਵੀ ਫੌਜਾਂ ਹਨ ਇਕੱਠੀਆਂ ਕਰ ਲਈਏ।
3 ਲੱਖ ਗਿਣਤੀ ਹੋਏ ਮੇਲੇ,
ਜੇਕਰ ਅਸੀਂ ਸਭ 22 ਧਾਰ ਦੇ ਪਹਾੜੀ ਰਾਜੇ ਆਪਣੀਆਂ ਫੌਜਾਂ ਨੂੰ ਇਕੱਤਰ ਕਰ ਲਈਏ ਤਾਂ 3 ਲੱਖ ਦੀ ਗਿਣਤੀ ਵਿੱਚ ਸਾਡੀ ਫੌਜ ਹੋ ਸਕਦੀ ਹੈ।
ਕਹਾਂ ਗੁਰੂ ਢਿੱਗ ਸਿੰਘ ਇਤੇਕ,
ਜਿੰਨੀ ਸਾਡੀ ਵੱਡੀ ਫੌਜ ਹੋ ਜਾਵੇਗੀ, ਤੇ ਇੰਨੀ ਫੌਜ ਤਾਂ ਗੁਰਾਂ ਦੇ ਪਾਸ ਸਿੰਘਾਂ ਦੀ ਵੀ ਨਹੀਂ ਹੈ।
ਜਿਸ ਤੇ ਰਹਿਮ ਵਾਸ ਗਹਿ ਟੇਕ,
ਤੇ ਜਿਸ ਕਰਕੇ ਆਪਣੀਆਂ ਫੌਜਾਂ ਦੇ ਸਹਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਥੋਂ ਸਾਡੀ ਆਨ ਮੰਨਣ ਤੋਂ ਆਕੀ ਹੋ ਕੇ ਅਨੰਦਪੁਰ ਸਾਹਿਬ ਵਿੱਚ ਡਟ ਕੇ ਰਹਿਣਗੇ।
ਘੇਰ ਹੈ ਚਹੁ ਦਿਸ਼ ਤੇ ਕਰ ਡੇਰੇ,
ਇਸ ਕਰਕੇ ਆਪਣੀਆਂ ਫੌਜਾਂ ਨੂੰ ਇਕੱਠਿਆਂ ਕਰਕੇ ਅਸੀਂ ਚੱਲ ਕੇ ਜਾ ਕੇ ਸ੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਈਏ, ਆਸ ਪਾਸ ਡੇਰੇ ਲਗਾ ਲਈਏ।
ਨਹਿ ਅੰਤਰ ਕੁਛ ਜਮਾ ਕਨੇਰੇ,
ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਅੰਦਰ ਕੁਝ ਬਹੁਤਾ ਸਾਜੋ ਸਮਾਨ ਅਨਾਜ ਧਨ ਪਦਾਰਥ ਆਦਿਕ ਔਰ ਛਕਣ ਵਾਸਤੇ ਲੰਗਰ ਦੀਆਂ ਰਸਤਾਂ ਬਸਤਾਂ ਵੀ ਪ੍ਰਸ਼ਾਦਾ ਤਿਆਰ ਕਰਨ ਵੱਲ ਵਾਸਤੇ ਵੀ ਹਾਜ਼ਰ ਨਹੀਂ ਹਨ।
ਕੇਤਕ ਦਿਨ ਮਹਿ ਵਹਿਰ ਨਿਕਾਰ ਹੈ,
ਕਿੰਨੇ ਕੁ ਦਿਨਾਂ ਤੱਕ ਜਦੋਂ ਉਹਨਾਂ ਨੂੰ ਅਸੀਂ ਗੁਰਾਂ ਨੂੰ ਘੇਰਾ ਪਾਈ ਰੱਖਾਂਗੇ ਤਾਂ ਫਿਰ ਉਹਨਾਂ ਨੂੰ ਅਨੰਦਪੁਰ ਸਾਹਿਬ ਛੱਡ ਕੇ ਜਾਣਾ ਪਏਗਾ।
ਨਾ ਹੈ ਤਾਂ ਹੇਲ ਘਾਲ ਗੱਡ ਮਾਰ ਹੈ,
ਨਹੀਂ ਤਾਂ ਅਸੀਂ ਫਿਰ ਜੇ ਸਾਡਾ ਜਦੋਂ ਵੀ ਜ਼ੋਰ ਚੱਲਿਆ ਨਾ ਅਸੀਂ ਉਹਨਾਂ ਉੱਪਰ ਹੱਲਾ ਕਰਕੇ ਉਹਨਾਂ ਦੇ ਕਿਲਿਆਂ ਉੱਪਰ ਕਬਜ਼ਾ ਕਰ ਲਵਾਂਗੇ।
ਜੇ ਐਸੇ ਹੀ ਕੁਛ ਬਣ ਜਾਏ,
ਜੇ ਇਸ ਤਰ੍ਹਾਂ ਸਾਥੋਂ ਕੁਝ ਬਣ ਆਇਆ ਅਸੀਂ ਜਿੱਤ ਸਕੇ ਗੁਰੂ ਗੋਬਿੰਦ ਸਿੰਘ ਨੂੰ।
ਰਹਿਮ ਵਾਸ ਮਾਰ ਨਹਿ ਖਾਏ,
ਫਿਰ ਵੀ ਜੇਕਰ ਅਸੀਂ ਫਤਿਹ ਨਾ ਕਰ ਸਕੇ ਗੁਰੂ ਗੋਬਿੰਦ ਸਿੰਘ ਮਹਾਰਾਜ 'ਤੇ ਤਾਂ ਉਹ ਮਵਾਸੀ ਹੋ ਕੇ ਆਕੀ ਹੋ ਕੇ ਹੀ ਰਹੇ, ਸਾਥੋਂ ਜੇ ਉਹਨਾਂ ਨੇ ਮਾਰ ਨਾ ਖਾਧੀ
ਤਾਂ ਹਜ਼ਰਤ ਕੇ ਪਾਸ ਪਧਾਰਨ,
ਤਾਂ ਫਿਰ ਸਾਡੇ ਵੱਲੋਂ ਔਰੰਗਜ਼ੇਬ ਬਾਦਸ਼ਾਹ ਦੇ ਪਾਸ ਜਾ ਕੇ ਫਰਿਆਦ ਕਰਨੀ ਬਣੇਗੀ।
ਜਥਾ ਯੋਗ ਹੋਇ ਕਰੋ ਵਿਚਾਰਨ,
ਅਤੇ ਫਿਰ ਜਿਸ ਤਰ੍ਹਾਂ ਯੋਗ ਹੋਵੇਗਾ ਉਸ ਤਰ੍ਹਾਂ ਆਪਾਂ ਵਿਚਾਰ ਲਵਾਂਗੇ। ਜੇ ਜਾ ਕੇ ਮਿੰਨਤਾਂ ਕਰਨੀਆਂ ਪਈਆਂ ਫੌਜਾਂ ਚੜ੍ਹਾ ਕੇ ਲਿਆਉਣ ਵਾਸਤੇ ਤਾਂ ਫਿਰ ਕਰਾਂਗੇ, ਜੇ ਕੋਈ ਆਪਣਾ ਵੱਸ ਨਾ ਚੱਲਿਆ ਤਾਂ ਪਹਿਲਾਂ।
ਤ੍ਰਿਪਤ ਭਏ ਨਹਿ ਲਰ ਕਰ ਕਬਹੂੰ,
ਅਤੇ ਇਸ ਕਰਕੇ ਅਸੀਂ ਤਾਂ ਸੋ ਇਹ ਜੋ ਹੰਡੂਰੀਆ ਰਾਜਾ ਭੀਮ ਚੰਦ ਕਹਿਲੂਰੀਏ ਅਤੇ ਬਾਕੀ ਦੇ ਪਹਾੜੀ ਰਾਜਿਆਂ ਨੂੰ ਸਲਾਹ ਦਿੰਦਾ ਕਿ ਜਿੰਨਾ ਅਸੀਂ ਜੰਗ ਕਰਨਾ ਸੀ ਨਾ ਚਾਹੀਦਾ ਸੀ ਸਾਨੂੰ ਜੰਗ ਕਰਨਾ ਗੁਰੂ ਗੋਬਿੰਦ ਸਿੰਘ ਨਾਲ, ਉਹਨਾਂ ਸਾਥੋਂ ਅਜੇ ਜੰਗ ਨਹੀਂ ਕੀਤਾ ਗਿਆ, ਗੁਰਾਂ ਨਾਲ ਲੜ ਲੜ ਕੇ ਆਪਣੀ ਸ਼ਕਤੀ ਅਨੁਸਾਰ ਅਸੀਂ ਰੱਜੇ ਨਹੀਂ ਹਾਂ।
ਬਿਨਾਂ ਲੜੇ ਕਰ ਗਮਨੋ ਅਬਹੂੰ,
ਅਤੇ ਜੇਕਰ ਗੁਰੂ ਗੋਬਿੰਦ ਸਿੰਘ ਨਾਲ ਪਹਿਲਾਂ ਤੁਸੀਂ ਆਪ ਆਪਣੀ ਬਾਹ ਲਾ ਕੇ ਲੜੇ ਨਹੀਂ ਤਾਂ ਉਹਨਾਂ ਚਿਰ ਤੱਕ ਜੋ ਬਾਦਸ਼ਾਹਾਂ ਦੇ ਪਾਸ ਫਰਿਆਦਾਂ ਕਰਨ ਨਾ ਜਾਈਏ।
ਗ੍ਰਾਮ ਸੈਂਕੜੇ ਗੁਜਰ ਬਸ,
ਇਸ ਤਰ੍ਹਾਂ ਖਿਆਲ ਕਰੀਏ ਕਿ ਸੈਂਕੜੇ ਪਿੰਡਾਂ ਵਿੱਚ ਜਿਹੜੇ ਗੁੱਜਰ ਹਨ ਉਹ ਵੀ ਤਾਂ ਰਹਿੰਦੇ ਹਨ, ਉਹਨਾਂ ਨੂੰ ਇਕੱਠਿਆਂ ਕਰ ਲਈਏ, ਆਪਣੀਆਂ ਫੌਜਾਂ ਵਿੱਚ ਮਿਲਾ ਲਈਏ।
ਲਰਬੇ ਬਿਖੇ ਬਲੀ ਬਿਨ ਤਰਾਸਾ,
ਜਿਹੜੇ ਕਿ ਬਿਨਾਂ ਡਰ ਤੋਂ ਹਨ, ਜਿਨ੍ਹਾਂ ਨੂੰ ਕਿਸੇ ਦਾ ਡਰ ਨਹੀਂ ਗੁੱਜਰਾਂ ਨੂੰ, ਅਤੇ ਲੜਨ ਵਾਸਤੇ ਉਹ ਬੜੇ ਤਗੜੇ ਹੁੰਦੇ ਆ।
ਤਥਾ ਗ੍ਰਾਮ ਰੰਗਰ ਬਸ ਕਹਨੇ,
ਤਿਵੇਂ ਹੀ ਬਹੁਤ ਸਾਰੇ ਪਿੰਡਾਂ ਵਿੱਚ ਜਿਵੇਂ ਗੁੱਜਰ ਵੱਸਦੇ ਆ, ਜੋ ਰੰਗੜਾਂ ਦਾ ਵੀ ਵਾਸਾ ਹੈ।
ਸਭ ਕੋ ਗੁਰ ਦਲ ਦੇ ਦੁੱਖ ਹਨੇ,
ਅਤੇ ਜਦੋਂ ਕਿਤੇ ਗੁਰੂ ਗੋਬਿੰਦ ਸਿੰਘ ਦੀਆਂ ਫੌਜਾਂ ਨਾਲ ਗੁੱਜਰ ਰੰਗੜ ਡਟ ਕੇ ਲੜਦੇ ਆ ਤਾਂ ਗੁਰੂ ਦੀਆਂ ਫੌਜਾਂ ਉਹਨਾਂ ਨੂੰ ਵੀ ਰੰਗੜਾਂ ਗੁੱਜਰਾਂ ਨੂੰ ਵੀ ਦੁੱਖ ਦੇ ਦੇ ਕੇ ਮਾਰ ਮਾਰ ਕੇ ਨਾਸ ਕਰਦੀਆਂ।
ਤਿੰਨ ਸਭ ਹਿਨ ਕੋ ਲੇਹੋ ਬੁਲਾਈ।
ਇਸ ਕਰਕੇ ਰੰਗੜਾਂ ਗੁਜਰਾਂ ਨੂੰ ਵੀ ਅਸੀਂ ਇਕੱਠੇ ਕਰ ਲਈਏ, ਜੇਕਰ ਸਾਡੇ ਕੋਲ ਬਹੁਤੀਆਂ ਫੌਜਾਂ ਨਹੀਂ ਹਨ ਤਾਂ।
ਹੋਏ ਹਜ਼ਾਰੋਂ ਮਿਲ ਇੱਕ ਥਾਈ,
ਤੇ ਹਜ਼ਾਰਾਂ ਦੀ ਗਿਣਤੀ ਵਿੱਚ ਅਸੀਂ ਬਹੁਤ ਸਾਰੇ ਲੋਕ ਸ਼ਸਤਰ ਫੜ ਕੇ ਇਕੱਠੇ ਹੋ ਜਾਈਏ।
ਸੈਨ ਸਮੇਤ ਕਟੋਚ ਹਕਾਰ ਹੋ,
ਤੇ ਇਸ ਕਰਕੇ ਸੋ ਫੌਜਾਂ ਸਮੇਤ ਜਿਹੜਾ ਕਟੋਚੀਆ ਰਾਜਾ ਹੈ ਘੁਮੰਡ ਚੰਦ, ਉਸ ਨੂੰ ਵੀ ਆਪਣੇ ਕੋਲ ਸੱਦ ਲਈਏ। ਪਹਿਲਾ ਜਿਹੜਾ ਕਿਰਪਾਲ ਕਟੋਚੀਆ ਹੈ ਉਹ ਤਾਂ ਗੁਰਾਂ ਨੇ ਮਾਰ ਸੁੱਟਿਆ ਹੈ।
ਜੰਮੂ ਤੇ ਬੁਲਾਏ ਸਤਕਾਰ ਹੋ,
ਤੇ ਇਸ ਕਰਕੇ ਜਿਹੜਾ ਜੰਮੂ ਦਾ ਪਹਾੜੀ ਰਾਜਾ ਹੈ ਨਾ, ਉਸ ਨੂੰ ਵੀ ਆਪਣੇ ਕੋਲ ਸੱਦ ਕੇ ਸਤਿਕਾਰ ਦਿਓ।
ਨੂਰਪੁਰੇ ਕੋ ਰਾਜਾ ਆਵੇ ਹੈ,
ਨੂਰਪੁਰੇ ਦਾ ਰਾਜਾ ਵੀ ਆਵੇ।
ਮੰਡਸਪਤੀ ਪੁਟੰਤੀ ਧਾਵੇ ਹੈ,
ਮੰਡੀ ਦੇ ਰਾਜੇ ਨੂੰ ਵੀ ਬੁਲਾ ਲਓ ਤੇ ਪੁਟੰਤ ਦੇ ਰਾਜੇ ਨੂੰ ਵੀ ਸੱਦ ਲਓ।
ਕੁੱਲੂ ਕੈਂਠਲ ਭੂਪ ਗੁਲੇਰੀ,
ਤੇ ਕੁੱਲੂ ਦੇ ਰਾਜੇ ਨੂੰ ਵੀ ਬੁਲਾ ਲਈਏ, ਤੇ ਕਿਉਂਥਲ ਦਾ ਰਾਜਾ ਜਿਹੜਾ ਕਿ ਸ਼ਿਮਲੇ ਦੇ ਆਸ ਪਾਸ ਦਾ ਹੈ, ਔਰ ਜੋ ਗੁਲੇਰੀਆ ਰਾਜਾ ਉਹਨੂੰ ਵੀ ਸੱਦ ਲਈਏ ਕੋਲ।
ਆਏ ਦੜੇਲਨ ਪਤ ਚੰਦੇਰੀ,
ਤੇ ਚੰਦੇਰੀਏ ਰਾਜੇ ਨੂੰ ਵੀ ਆਪਣੇ ਨਾਲ ਮਿਲਾ ਲਈਏ, ਤੇ ਜਿਹੜਾ ਦੜੇਲੀਆ ਰਾਜਾ ਉਹ ਵੀ ਆ ਜਾਵੇ ਫੌਜਾਂ ਲੈ ਕੇ।
ਸ੍ਰੀ ਨਗਰ ਤੇ ਚੰਮੂ ਵਿਸਾਲਾ,
ਇਸ ਪ੍ਰਕਾਰ ਜੋ ਸ੍ਰੀ ਨਗਰ ਤੋਂ ਵੀ ਬਹੁਤ ਸਾਰੀ ਫੌਜ ਲੈ ਕੇ ਸ੍ਰੀ ਨਗਰੀਆ ਗੜ ਵਾਲੀਆ ਰਾਜਾ ਵੀ ਆ ਜਾਏ।
ਨਿਰਪ ਬਿਸ਼ਹਿਰ ਤੇ ਸੁਬਟ ਕਰਾਲਾ,
ਬੁਸ਼ਹਿਰ ਸ਼ਹਿਰ ਤੋਂ ਚੱਲ ਕੇ ਜਿਹੜਾ ਰਾਜਾ ਹੈ, ਭਿਆਨਕ ਜੰਗ ਕਰਨ ਵਾਲੀਆਂ ਜਿਹਦੇ ਕੋਲ ਫੌਜਾਂ ਹਨ, ਉਹ ਫੌਜਾਂ ਲੈ ਕੇ ਆਵੇ।
ਸੈਨ ਸਹਿਤ ਡਡਵਾਰੀ ਆਵੇ ਹੈ,
ਇਹ ਡਡਵਾਲੀਆ ਜਿਹੜਾ ਰਾਜਾ ਆ ਉਹ ਵੀ ਆਪਣੀਆਂ ਫੌਜਾਂ ਲੈ ਕੇ ਸਾਡੇ ਨਾਲ ਆ ਰਲੇ।
ਸਭ ਸੋਂ ਲਿਖੋ ਕਿ ਭੂਪ ਬੁਲਾਵੇ ਹੈ,
ਤੇ ਇਹਨਾਂ ਸਭ ਰਾਜਿਆਂ ਨੂੰ ਇਹ ਸੁਨੇਹਾ ਲਿਖ ਕੇ ਆਪਣਾ ਪਰਵਾਨਾ ਭੇਜੋ ਕਿ ਤੁਹਾਨੂੰ ਕਹਿਲੂਰੀਆ ਰਾਜਾ ਭੀਮ ਚੰਦ ਆਪਣੇ ਕੋਲ ਬੁਲਾਉਂਦਾ ਹੈ।
ਜੋ ਇਸ ਸਮੇਂ ਨਾ ਮਿਲ ਹੈ ਆਈ,
ਤੇ ਸੋ ਜਿਹੜਾ ਕੋਈ ਰਾਜਾ ਇਸ ਵਕਤ ਸਾਡੇ ਨਾਲ ਆ ਕੇ ਨਹੀਂ ਮਿਲੇਗਾ,
ਸੋ ਸਭ ਕੋ ਦੁਸ਼ਮਨ ਬਣ ਜਾਈ,
ਤੇ ਉਸ ਨੂੰ ਅਸੀਂ ਆਪਣਾ ਸਭ ਰਾਜਿਆਂ ਦਾ ਦੁਸ਼ਮਣ ਹੀ ਸਮਝਾਂਗੇ।
ਕਰ ਉਦਯੋਗ ਪ੍ਰਥਮ ਤੂੰ ਆਪ,
ਤੇ ਇਸ ਪ੍ਰਕਾਰ ਸਲਾਹ ਦਿੰਦਾ ਹੈ ਇਹ ਹੰਡੂਰੀਆ ਰਾਜਾ ਕਹਿਲੂਰੀਏ ਰਾਜੇ ਭੀਮ ਚੰਦ ਨੂੰ ਕਿ ਰਾਜਾ ਭੀਮ ਚੰਦ ਪਹਿਲਾਂ ਤੂੰ ਆਪ ਹੀ ਇਹ ਉੱਦਮ ਕਰ।
ਪੁਨ ਸਭ ਮਿਲ ਹੈ ਬਿਲੋਕ ਪ੍ਰਤਾਪ,
ਤੇ ਆਪ ਹੀ ਆਪਣੀਆਂ ਫੌਜਾਂ ਇਕੱਠੀਆਂ ਕਰਨੀਆਂ ਚਾਹੀਦੀਆਂ ਹੈ, ਔਰ ਸਭ ਰਾਜਿਆਂ ਪਾਸ ਸੁਨੇਹਾ ਭੇਜ ਕੇ ਉਹਨਾਂ ਨੂੰ ਇਕੱਤਰ ਕਰਨਾ ਚਾਹੀਦਾ ਹੈ, ਤੇ ਫਿਰ ਆਪਣਾ ਪ੍ਰਤਾਪ ਵੇਖੀ।
ਇਮ ਹੰਡੂਰੀਏ ਮਸਲਤ ਦੀਨੀ,
ਇਸ ਤਰ੍ਹਾਂ ਹੰਡੂਰੀਏ ਰਾਜੇ ਨੇ ਭੀਮ ਚੰਦ ਕਹਿਲੂਰੀਏ ਰਾਜੇ ਨੂੰ ਇਹ ਸਲਾਹ ਦਿੱਤੀ ਹੈ।
ਭੀਮ ਚੰਦ ਚਿਤਵਤ ਚਿਤ ਦੀਨੀ,
ਤੇ ਆਪਣਾ ਮਨ ਲਗਾ ਕੇ ਚਿਤ ਲਾ ਕੇ ਰਾਜਾ ਭੀਮ ਚੰਦ ਸੋਚਣ ਲੱਗਾ ਹੈ।
ਸੁਨ ਭਰਾਤਾ ਕਹਿ ਨੀਕੀ ਬਾਤ,
ਤੇ ਇਸ ਤਰ੍ਹਾਂ ਫਿਰ ਕਹਿੰਦਾ ਆ ਕਿ ਭਰਾ ਤੂੰ ਤਾਂ ਚੰਗੀ ਹੀ ਸਲਾਹ ਦਿੰਦਾ ਹੈ।
ਅਬ ਲੋ ਹਮ ਨਲ ਰੇ ਭਲ ਭਾਂਤ,
ਚੰਗੀ ਤਰ੍ਹਾਂ ਅਜੇ ਆਪਣਾ ਬਲ ਲਗਾ ਕੇ ਅਸੀਂ ਗੁਰੂ ਗੋਬਿੰਦ ਸਿੰਘ ਨਾਲ ਨਹੀਂ ਲੜ ਸਕੇ।
ਸਭ ਇੱਕ ਥਲ ਮਿਲ ਕਰ ਜੇ ਲੜ ਹੈ,
ਜੇਕਰ ਤੇਰੀ ਸਲਾਹ ਅਨੁਸਾਰ ਅਸੀਂ ਸਭ ਪਹਾੜੀ ਰਾਜੇ ਆਪਣੀਆਂ ਫੌਜਾਂ ਲੈ ਕੇ ਇੱਕ ਥਾਂ 'ਤੇ ਇਕੱਠੇ ਹੋ ਕੇ ਗੁਰੂ ਗੋਬਿੰਦ ਸਿੰਘ ਨਾਲ ਲੜਾਂਗੇ।
ਪੁਨ ਹਮ ਅੱਗੇ ਕੌਣ ਸਵਰ ਹੈ,
ਤਾਂ ਫਿਰ ਸਾਡੇ ਅੱਗੇ ਕੌਣ ਅੜ ਸਕੇਗਾ।
ਅਪਰਨ ਕੀ ਗਿਣਤੀ ਕਹੋ ਕਹਾਂ,
ਤੇ ਹੋਰ ਕਿਸੇ ਦੀ ਗੱਲ ਤਾਂ ਕੀ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਾਂ ਸਾਡੇ ਅੱਗੇ ਕੀ ਠਹਿਰਨਾ।
ਚਿੰਤਾ ਪਰ ਹੈ ਸ਼ਾਹ ਕੋ ਮਹਾ,
ਜਿਹੜਾ ਬਹੁਤ ਵੱਡੀਆਂ ਫੌਜਾਂ ਦਾ ਮਾਲਕ ਔਰੰਗਜ਼ੇਬ ਬਾਦਸ਼ਾਹ ਆ, ਉਹਨੂੰ ਵੀ ਫਿਕਰ ਲੱਗ ਜਾਵੇਗਾ ਕਿ ਪਹਾੜੀ ਰਾਜੇ ਫੌਜਾਂ ਲੈ ਕੇ ਇਕੱਠੇ ਹੋ ਗਏ ਆ, ਉਹਨਾਂ ਦੀ ਏਕਤਾ ਹੋ ਗਈ ਹੈ।
ਤਬ ਉੱਦਮ ਤੇ ਇਸ ਵਿਧ ਬਣੇ,
ਤੇ ਇਸ ਪ੍ਰਕਾਰ ਫਿਰ ਉੱਦਮ ਕਰਨ ਦੇ ਨਾਲ ਇਹ ਯਤਨ ਹੋਵੇਗਾ। ਸੋ ਭੀਮ ਚੰਦ ਕਹਿਲੂਰੀਆ ਕਹਿੰਦਾ ਹੈ ਕਿ ਹੰਡੂਰੀਆ ਰਾਜਾ ਤੂੰ ਜੋ ਇਹ ਉੱਦਮ ਕਰਕੇ ਸਲਾਹ ਦਿੱਤੀ ਹੈ, ਤੇ ਇਵੇਂ ਪਹਾੜੀ ਰਾਜਿਆਂ ਨੂੰ ਫੌਜਾਂ ਸਮੇਤ ਇਕੱਠਿਆਂ ਕਰਨ ਦੀ, ਤਾਂ ਹੀ ਅਸੀਂ ਗੁਰਾਂ ਨਾਲ ਲੜ ਸਕਾਂਗੇ।
जो ना मिल है अब तेह सब हने।
ते ए भी आपां कह देना पहाड़ी राजा नू कि जेड़ा कोई हुण साड़ी एह गल मन के साडे नाल मिलिया ना तां असीं सब रल के उस नू मार देंगे।
एह डर सब को लिखो पठावो।
ते इस तरह असीं अपनी वल्लों परवाने लिख के भेज दईए ते विच इह लिखिए डरावा भी देईए कि जिहड़ा साडे नाल नहीं मिलेगा असनी इकट्ठे हो के उहनू मारांगे।
गुर पर होए मुहिम चढ़ आवो हो।
ते चढ़ के आओ फौजां लै के असीं गुरु गोबिंद सिंह वल चढ़ाई करन वास्ते जाणा आ।
ना है ता सब को है दुखदाई।
ते नहीं ता साडे सभना वास्ते सब पहाड़ी राजां वास्ते गुरु गोबिंद सिंह महाराज खालसे समेत दुखदाई हन।
लेह खालसा राज छिनाई।
ते हौली हौली जिहड़ा साडा सारा राज भाग है ना साडे देश दा जिथे जिथे पहाड़ां दे इलाकियां विच असीं राज करदे हाँ गुरु गोबिंद सिंह महाराज खो लैणगे।
मिल के लड़ो बचियो जे चाहत।
ते इस तरह लिखना शुरू किया या भीम चंद कहलूरीए ने बाकी दे पहाड़ी राजिया नू कि जेकर असीं बचना चाहते हाँ तो सब मिल के रहीए।
नत क्रिख लूट है ग्रामन दाहत।
नहीं तो नगरां नगरां विच फिरनगे गुरु के खालसे और घाह चारा जिथे किते है तुहाड़ियां पहाड़ां दियां दूणां विच उत्थों लै जाया करनगे।
जथा शक्त कर कर निज चमू।
ते जिन्नी जिन्नी समर्था किसी कोल अपनी अपनी फौज है वह इकट्ठी करके लियावे इधर।
तूरन मिलो आन कर हमू।
ते छेती आ के सानू मिलो।
दोनों निरप मसलत को तहरके।
इस तरह दोहां राजिया ने हंडूरीए राजे ते कहलूरीए राजे भीम चंद ने मिल के सलाह की।
लिखे पत्र सब सो हित करके।
ते बड़े प्रेम नाल बाकी दे सब बाई धार दे पहाड़ी राजिया नू अपने पास फौजां समेत सदन लई सुनेहे भेजे खत लिख के।
दल आरासत अपनो कीना।
ते अपनियां फौजां नू तैयार करी जांदे हन।
जंग समान सबन को दीना।
ते जंग दा जिन्ना भी साजो समान है गोली शिक्का बरूद देई जान लग पए।
सैलनाथ जेतक सुन सारे।
जिन्ने भी सब पहाड़ी राजे है कहलूरीए राजे भीम चंद दा सुनेहा सुन सुन के आउन लगे।
भीम चंद निरप बड़ो हकारे।
इस तरह उन्हां पास सुनेहे पहुंचे ने कि जिहड़ा वड्डा पहाड़ी राजा भीम चंद सानू अपने पास बुलाउंदा है।
जोर जोर कर चमू कनहरी।
अपनियां बहुतियां फौजियां फौजां इकट्ठियां कर करके पहाड़ी राजे लियाउण लगे।
सब मौजूद पए तिस बेरी।
इस वेले कहलूरीए राजे भीम चंद दे पास इकट्ठे होण लगे।
करियो सिवर दून जो कहलूर।
ते कहलूर दी जो पहाड़ां दी दून है उथे पहाड़ी राजिया ने आ के अपने डेरे लगाए।
देख देख निरप होत गुरूर।
ते जदों साध संगत इस तरह फौजां इकट्ठियां हो रही ने तो जिहड़ा कहलूरीआ राजा भीम चंद है ते उस नू वेख वेख के बहुत ही हंकार आउंदा है।
दान मान सकलन को करियो।
ते सब नू बहुत सत्कार दिता है होर भी पदार्थ आदिक दे के निवाजदा है।
खान पान आदिक सुख धरियो।
ते खान पीण वास्ते पदार्थ देण दी खबर सार लई।
सुपत जथा सुख रात बिताई।
जदों सब पहाड़ी राजे फौजां लै के कहलूर दी दून विच राजे भीम चंद दे इलाके विच आ पहुंचे डेरे आण कीते आ सुख नाल इन्हां ने रात बतीत कीती सौं के।
पही प्रात निज सभा लगाई।
ते जदों सवेर होई ता भीम चंद कहलूरीए ने अपनी सभा लगाई।
भीम चंद बड फर्श कराए।
ते जिथे भीम चंद कहलूरीए राजे ने अपनी सभा सजाउण वास्ते जो बड़े ही विछौने विछवा के फर्श तैयार करवाए हुए बैठण लई।
सैलनाथ सगरे तब आए।
ते सब पहाड़ी राजे चल के आउण लगे पास।
खड़ग सिपर सर तनख कराले।
ते जिन्हां ने ढालां तलवारां ते धनुख ते तिखे तीरां वाले ਪੱਥੇ ਆਪਣੇ ਸਰੀਰਾਂ ਤੇ ਧਾਰਨ ਕੀਤੇ ਹੋਏ ਨੇ।
ਆਪਣੇ ਅੰਗ ਸਜਾਏ ਵਿਸਾਲੇ,
ਆਪਣੇ ਸਰੀਰਾਂ ਤੇ ਸ਼ਸਤਰ ਸਜਾ ਸਜਾ ਕੇ ਪਹੁੰਚਣ ਲੱਗੇ ਪਹਾੜੀ ਰਾਜੇ ਕਹਿਲੂਰੀਏ ਰਾਜੇ ਭੀਮ ਚੰਦ ਦੀ ਸਭਾ ਅੰਦਰ।
ਪ੍ਰਥਮ ਹੰਡੂਰੀ ਅਰ ਜਸਵਾਲ,
ਪਹਿਲਾ ਹੰਡੂਰੀਆ ਰਾਜਾ ਤੇ ਜਸਵਾਲੀਆ ਜੋ ਰਾਜਾ ਆਣ ਹਾਜ਼ਰ ਹੋਏ।
ਗਰਬ ਕਟੋਚੀ ਆਏ ਉਤਾਲ,
ਕਟੋਚੀਆ ਰਾਜਾ ਘੁਮੰਡ ਚੰਦ ਵੀ ਜਿਹੜਾ ਆ ਬੜੇ ਹੰਕਾਰ ਸਹਿਤ ਪਾਸ ਆਇਆ ਭੀਮ ਚੰਦ ਦੇ।
ਨਾਮ ਘੁਮੰਡ ਚੰਦ ਤਿਸ ਕੇਰਾ,
ਜਿਸ ਕਟੋਚੀਏ ਰਾਜੇ ਦਾ ਨਾਮ ਘੁਮੰਡ ਚੰਦ ਹੈ।
ਬੈਠੇ ਸਭਾ ਵਿਖੇ ਨਿਰਪਹਿਰਾ,
ਤੇ ਇਸ ਤਰ੍ਹਾਂ ਇਹ ਸਭਾ ਵਿੱਚ ਆਣ ਬੈਠੇ ਤੇ ਰਾਜੇ ਭੀਮ ਚੰਦ ਵੱਲ ਵੇਖਣ ਲੱਗੇ।
ਜੰਮੂ ਨਾਥ ਆਦ ਸਭ ਆਏ,
ਤੇ ਜੰਮੂ ਦਾ ਰਾਜਾ ਤੇ ਹੋਰ ਵੀ ਰਾਜੇ ਸਭ ਆ ਪਹੁੰਚੇ।
ਭੀਮ ਚੰਦ ਸਨਮਾਨ ਬਿਠਾਏ,
ਤੇ ਬੜਾ ਹੀ ਆਦਰ ਕਰਦਿਆਂ ਹੋਇਆ ਰਾਜੇ ਭੀਮ ਚੰਦ ਨੇ ਆਪਣੀ ਸਭਾ ਵਿੱਚ ਇਹਨਾਂ ਨੂੰ ਬਿਠਾਇਆ।
ਗਨ ਰਾਜਨ ਕੀ ਸਭਾ ਮਜਹਰਾ,
ਜਦੋਂ ਸਭ ਰਾਜਿਆਂ ਦੀ ਸਭਾ ਲੱਗ ਗਈ ਹੈ।
ਕਹਿਲੂਰੀ ਮਹਿਪਾਲ ਉਚਾਰਾ,
ਤਾਂ ਕਹਿਲੂਰੀਏ ਰਾਜੇ ਭੀਮ ਚੰਦ ਨੇ ਆਪਣੀ ਸਭਾ ਵਿੱਚ ਬੈਠੇ ਹੋਏ ਪਹਾੜੀ ਰਾਜਿਆਂ ਨੂੰ ਮੁਖਾਤਬ ਕਰਕੇ ਸੁਣਾਏ ਬੋਲ।
ਸਭ ਕੋ ਹਿਤ ਲਿਹੋਰ ਦੈ ਵਿਚਾਰੀ,
ਕਹਿਣ ਲੱਗਾ ਹੈ ਕਿ ਸਭ ਪਹਾੜੀ ਰਾਜਿਆਂ ਦੀ ਭਲੇ ਦੀ ਗੱਲ ਮੈਂ ਦੱਸਣ ਲੱਗਾ ਹਾਂ, ਵਿਚਾਰ ਲਿਓ ਚੰਗੀ ਤਰ੍ਹਾਂ।
ਪ੍ਰਗਟਿਓ ਸ਼ਤਰ ਖਾਲਸਾ ਪਹਰੀ,
ਕਿ ਸਾਡਾ ਬਹੁਤ ਵੱਡਾ ਜੋ ਦੁਸ਼ਮਣ ਹੈ ਨਾ ਸਾਡੇ ਉੱਪਰ ਫਤਿਹ ਕਰਨ ਵਾਲਾ, ਜਿਹੜਾ ਜੰਗ ਦੇ ਮੈਦਾਨ ਵਿੱਚ ਸਾਡੀਆਂ ਫੌਜਾਂ ਨੂੰ ਟਿਕਣ ਨਹੀਂ ਦਿੰਦਾ, ਭਾਜੜਾਂ ਪਾ ਦਿੰਦਾ ਆ, ਉਹ ਖਾਲਸਾ ਸਾਡਾ ਬਹੁਤ ਵੱਡਾ ਦੁਸ਼ਮਣ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪ੍ਰਗਟ ਕੀਤਾ।
ਸ਼ਾਮ ਦਾਮ ਅਰ ਭੇਦ ਉਪਾਏ,
ਤੇ ਅਸੀਂ ਆਪਣੇ ਯਤਨ ਕਰਕੇ ਜੇਕਰ ਵਿਚਾਰੀਏ ਕਿ ਅਸੀਂ ਸ਼ਰਨ ਲੈ ਕੇ ਬਚ ਜਾਈਏ ਤਾਂ ਵੀ ਅਸੀਂ ਨਹੀਂ ਬਚ ਸਕਦੇ, ਇਸ ਤਰ੍ਹਾਂ ਆਖਣ ਲੱਗਾ ਹੈ ਜੋ ਬਾਕੀ ਦੇ ਪਹਾੜੀ ਰਾਜਿਆਂ ਨੂੰ ਉਕਸਾਉਣ ਵਾਸਤੇ ਕਹਿੰਦਾ ਕਿ ਇਹ ਜੋ ਯਤਨ ਹੁੰਦੇ ਹਨ, ਨੀਤੀ ਦੇ ਚਾਰ ਯਤਨ ਹੁੰਦੇ ਨੇ, ਸ਼ਾਮ ਸ਼ਰਨ ਲੈਣੀ, ਦਾਮ ਦਮੜੇ ਧਨ ਦੇ ਕੇ ਆਪਣੇ ਵੱਸ ਆਪਣੇ ਪੱਖ ਵਿੱਚ ਦੁਸ਼ਮਣ ਨੂੰ ਕਰ ਲੈਣਾ, ਔਰ ਭੇਦ ਕੋਈ ਫੁੱਟ ਪਾ ਕੇ ਉਹਨਾਂ ਦੀ ਸ਼ਕਤੀ ਬਲ ਘਟਾ ਕੇ ਅਤੇ ਫਿਰ ਉਹਨਾਂ 'ਤੇ ਜਿੱਤ ਪ੍ਰਾਪਤ ਕਰ ਲੈਣੀ, ਜਾਂ ਫਿਰ ਅਖੀਰ 'ਤੇ ਦੰਡ ਦੇਣਾ, ਲੜ ਕੇ ਫਤਿਹ ਪਾਉਣੀ। ਸੋ ਇਸ ਪ੍ਰਕਾਰ ਦੇ ਜਿਹੜੇ ਚਾਰ ਇਹ ਨੀਤੀ ਦੇ ਭੇਦ ਹਨ, ਕਹਿੰਦਾ ਹੈ ਕਹਿਲੂਰੀਆ ਪਹਾੜੀ ਰਾਜਾ ਭੀਮ ਚੰਦ ਕਿ ਅਸੀਂ ਵਰਤ ਵਰਤ ਕੇ ਵੇਖੇ, ਭਾਵੇਂ ਕਿ ਸ਼ਰਨ ਸਤਿਗੁਰੂ ਕਲਗੀਧਰ ਪਾਤਸ਼ਾਹ ਦੀ ਇਸ ਇਹਨਾਂ ਨੇ ਨਹੀਂ ਲਈ, ਪਹਾੜੀ ਰਾਜਿਆਂ ਨੇ ਸ਼ਰਨ ਵਿੱਚ ਇਹ ਰਹੇ ਨਹੀਂ, ਜੇ ਸ਼ਰਨ ਵਿੱਚ ਰਹਿੰਦੇ ਤਾਂ ਇਹਨਾਂ ਦੇ ਝਗੜੇ ਕੋਈ ਕਿਸੇ ਪ੍ਰਕਾਰ ਦੇ ਵੀ ਸਤਿਗੁਰਾਂ ਨਾਲ ਨਾ ਪੈਂਦੇ। ਸੋ ਇਹ ਝੂਠ ਕਹਿੰਦਾ ਆ ਭੀਮ ਚੰਦ ਕਹਿਲੂਰੀਆ ਰਾਜਾ ਕਿ ਸ਼ਾਮ ਕਰਕੇ ਵੀ ਅਸੀਂ ਵੇਖ ਲਈ ਹੈ, ਸ਼ਰਨ ਲੈ ਕੇ ਵੀ ਵੇਖ ਲਈ ਹੈ, ਔਰ ਜੋ ਦਾਮ ਜਿਹੜੇ ਕਿ ਧਨ ਪਦਾਰਥ ਦੇ ਕੇ ਵੀ ਅਸੀਂ ਵੇਖ ਲਿਆ, ਭਾਵੇਂ ਕਿ ਇਹਨਾਂ ਨੇ ਧਨ ਕੋਈ ਦਿੱਤਾ ਨਹੀਂ ਸਤਿਗੁਰੂ ਮਹਾਰਾਜ ਸਾਹਿਬ ਨੂੰ। ਜਦੋਂ ਸਾਧ ਸੰਗਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਵਾਲੀ ਥਾਂ ਖਰੀਦੀ ਹੈ ਇਹਨਾਂ ਪਹਾੜੀ ਰਾਜਿਆਂ ਦੇ ਪਾਸੋਂ 1,57,000 ਰੁਪਇਆ ਦੇ ਕੇ ਖਰੀਦੀ ਆ, ਹੋਰ ਕੋਈ ਧਨ ਕਦੇ ਵਾਸਤੇ, ਸੋ ਇਹਨਾਂ ਨੇ ਤਾਂ ਦਿੱਤਾ ਨਹੀਂ ਹੈ, ਸਗੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਧਨ ਦੇ ਕੇ ਉਹ ਥਾਂ ਖਰੀਦੀ ਹੈ ਅਤੇ ਫਿਰ ਉੱਥੇ ਅਨੰਦਪੁਰ ਸਾਹਿਬ ਨਗਰ ਵਸਾਇਆ। ਝੂਠ ਹੀ ਉਕਸਾਉਣ ਵਾਸਤੇ ਆਪਣੇ ਪਹਾੜੀ ਰਾਜਿਆਂ ਨੂੰ ਭੀਮ ਚੰਦ ਕਹਿਲੂਰੀਆ ਕਹਿੰਦਾ ਕਿ ਅਸੀਂ ਦਾਮ ਦਾ ਵੀ ਇਹ ਭੇਦ ਵਰਤ ਕੇ ਨੀਤੀ ਵਰਤ ਕੇ ਵੇਖ ਲਈ ਆ, ਔਰ ਭੇਦ ਪਾਉਣ ਦੀ ਵੀ ਕੋਸ਼ਿਸ਼ ਕਰਕੇ ਜੇਕਰ ਵੇਖੀਏ ਐਸਾ ਯਤਨ ਕਰੀਏ ਤਾਂ ਉਹਨਾਂ ਵਿੱਚ ਫੁੱਟ ਵੀ ਨਹੀਂ ਪਾਈ ਜਾ ਸਕਦੀ।
ਗੁਰ ਕੇ ਸੰਗ ਨਾ ਇਹੋ ਬਣ ਆਏ,
ਕਿਉਂਕਿ ਇਸ ਪ੍ਰਕਾਰ ਦੇ ਜਿਹੜੇ ਨੀਤੀ ਦੇ ਜੋ ਇਹ ਕੰਮ ਹਰਨਾ ਇਹ ਫੁੱਟ ਪਾਉਣ ਵਾਲੀਆਂ ਗੱਲਾਂ ਵੀ ਗੁਰਾਂ ਦੇ ਨਾਲ ਵੀ ਭੇਦ ਪਾਉਣ ਵਾਲੀਆਂ ਨਹੀਂ ਕੀਤੀਆਂ ਜਾ ਸਕਦੀਆਂ।
ਕਰੀ ਸ਼ਾਮ ਤਬ ਕਹੀ ਕਰਾਵੇ,
ਜੇਕਰ ਇਸ ਤਰ੍ਹਾਂ ਆਖਦਾ ਹੈ ਕਿ ਜੇ ਅਸੀਂ ਗੁਰੂ ਕੀ ਸ਼ਰਨ ਪ੍ਰਾਪਤ ਕੀਤੀ, ਸ਼ਰਨ ਵਿੱਚ ਰਹੇ ਤਾਂ ਗੁਰੂ ਮਹਾਰਾਜ ਸਾਹਿਬ ਜੀ ਸਾਡੇ ਪਾਸੋਂ ਸਾਡੀਆਂ ਪਹਾੜਾਂ ਦੀਆਂ ਦੂਣਾਂ ਵਿੱਚੋਂ ਘਾਹ ਚਾਰਾ ਆਦਿਕ ਲਈ ਜਾਣਗੇ।
ਖੇਤੀ ਵਹਿਰ ਨਾ ਪੱਕ ਨਾ ਪਾਵੇ,
ਇਸ ਤਰ੍ਹਾਂ ਆਖਦਾ ਹੈ ਬਾਕੀ ਦੇ ਪਹਾੜੀ ਰਾਜਿਆਂ ਨੂੰ ਕਿ ਜਿਹੜੀਆਂ ਸਾਡੀਆਂ ਜੋ ਫਸਲਾਂ ਹਨ ਨਾ ਬਾਹਰ ਖੇਤਾਂ ਵਿੱਚ ਉਹ ਵੀ ਪੱਕ ਨਹੀਂ ਸਕਣਗੀਆਂ।
ਦਾਮ ਦੇ ਹੈ ਪੁੰਨ ਲੁੱਟ ਹੈ ਗ੍ਰਾਮ।
ਜੇਕਰ ਅਸੀਂ ਧਨ ਦੇਈਏ ਗੁਰਾਂ ਨੂੰ ਤਾਂ ਫਿਰ ਵੀ ਸਾਡੇ ਨਗਰ ਉਹ ਲੁੱਟਣਗੇ। ਐਵੇਂ ਇਸ ਤਰ੍ਹਾਂ ਭੀਮ ਚੰਦ ਦੂਸਰੇ ਰਾਜਿਆਂ ਨੂੰ ਉਕਸਾਉਣ ਲਈ ਝੂਠ ਆਖਦਾ ਹੈ।
ਸਭ ਦਿਸ਼ ਪਾਈ ਤੁਮਨ ਤਹਾਮ,
ਤੇ ਸਭ ਇਲਾਕਿਆਂ ਰੂਪ ਘਰਾਂ ਦੇ ਵਿੱਚ ਸਭ ਪਾਸਿਆਂ ਵੱਲ ਇਹ ਧੁੰਮ ਗੁਰਾਂ ਨੇ ਆਪਣੇ ਖਾਲਸੇ ਸਹਿਤ ਮਚਾਈ ਹੋਈ ਆ।
ਭੇਦ ਨ ਬਨ ਹੈ ਗੁਰੂ ਸਿੱਖ ਹੈ,
ਤੇ ਅਸੀਂ ਜੇਕਰ ਭੇਦ ਪਾਉਣਾ ਚਾਹੀਏ ਗੁਰਾਂ ਦੇ ਅਤੇ ਗੁਰਾਂ ਕੇ ਸਿੱਖਾਂ ਦੇ ਆਪਸ ਵਿੱਚ ਫੁੱਟ ਪਾਉਣਾ ਚਾਹੀਏ, ਤੇ ਉਹ ਵੀ ਫੁੱਟ ਨਹੀਂ ਅਸੀਂ ਪਾ ਸਕਦੇ, ਕਿਉਂਕਿ ਕੋਈ ਹੋਰ ਦੁਨਿਆਵੀ ਰਾਜਾ ਹੋਵੇ, ਉਸਦੇ ਵਜ਼ੀਰ ਅਹਿਲਕਾਰ ਹੋਣ, ਫੌਜਾਂ ਹੋਣ, ਅਤੇ ਉਹਨਾਂ ਵਿੱਚ ਫੁੱਟ ਪਾਉਣ ਦੀ ਕਿਸੇ ਵੱਲੋਂ ਕੋਸ਼ਿਸ਼ ਕੀਤੀ ਜਾਵੇ ਤਾਂ ਕਈ ਵਾਰ ਫੁੱਟ ਪਾ ਦਿੰਦੇ ਆ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਵਿੱਚ ਔਰ ਗੁਰੂ ਕੇ ਸਿੱਖਾਂ ਵਿੱਚ ਅਸੀਂ ਫੁੱਟ ਕਿਵੇਂ ਪਾ ਸਕਦੇ, ਕਿਉਂਕਿ ਜਿਹੜੇ ਸਿੱਖ ਹਨ ਨਾ ਉਹ ਗੁਰੂ ਮਹਾਰਾਜ ਸਾਹਿਬ ਜੀ ਦੇ ਆਸਰੇ ਰਹਿਣ ਵਾਲੇ ਹਨ।
ਜਿਸ ਕੋ ਨਾਮ ਸਿਮਰਤੇ ਰਹੇ,
ਜਿਸ ਗੁਰੂ ਦਾ ਸਦਾ ਹੀ ਨਾਮ ਸਿਮਰਦੇ ਰਹਿੰਦੇ ਆ, ਗੁਰਾਂ ਦੇ ਪਰਾਇਣ ਰਹਿੰਦੇ, ਆਸਰੇ ਰਹਿੰਦੇ ਆ। ਆਖਦੇ ਨੇ ਸਿੱਖ ਕਿ ਅਸੀਂ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਚੱਲਣਾ, ਉਹ ਸਤਿਗੁਰਾਂ ਨਾਲ ਕਦੇ ਕਿਵੇਂ ਫੁੱਟ ਪਾ ਸਕਣਗੇ, ਕਿਵੇਂ ਈਰਖਾ ਕਰਨਗੇ।
ਇਹ ਵਿਖਾਦ ਕੁਛ ਮੋਕੋ ਨਾਹੀਂ,
ਤੇ ਇਸ ਤਰ੍ਹਾਂ ਦੇ ਜਿਹੜੀਆਂ ਵਿਪਤਾਵਾਂ ਹਨ ਨਾ ਆਪਾਂ ਨੂੰ, ਮੈਨੂੰ ਇਕੱਲਿਆਂ ਨੂੰ ਨਹੀਂ ਪੈਣੀਆਂ।
ਸੰਸੈ ਸਭ ਕਹਿ ਰਾਜਨ ਮਾਹੀ,
ਇਸ ਤਰ੍ਹਾਂ ਭੀਮ ਚੰਦ ਕਹਿਲੂਰੀਆ ਬਾਕੀ ਦੇ ਪਹਾੜੀ ਰਾਜਿਆਂ ਨੂੰ ਕਹਿੰਦਾ ਕਿ ਬਾਕੀ ਜਿਹੜੇ ਜਿੰਨੇ ਵੀ ਪਹਾੜੀ ਰਾਜੇ ਹੈ ਉਹਨਾਂ ਨੂੰ ਵੀ ਡਰ ਲੱਗੇਗਾ ਗੁਰਾਂ ਤੋਂ।
ਦਿਨ ਪ੍ਰਤ ਵਧ ਹੈ ਪਾਹੁਲਾਂ ਲੇਤ,
ਕਿਉਂਕਿ ਖਾਲਸੇ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾਂਦੀ ਆ। ਹੋਰ ਵੀ ਜਿਹੜੇ ਪ੍ਰਭਾਵਿਤ ਹੁੰਦੇ ਆ ਸਤਿਗੁਰਾਂ ਤੋਂ ਆ ਕੇ ਉਹ ਖੰਡੇ ਦੀ ਪਾਹੁਲ ਛੱਕ ਕੇ ਖਾਲਸੇ ਸਜੀ ਜਾਂਦੇ ਆ।
ਅੱਠੋਂ ਜਾਮ ਲੜਨ ਸਨ ਹੇਤ,
ਅੱਠੇ ਪਹਿਰ ਲੜਨ ਵਾਸਤੇ ਹੀ ਜਿਨ੍ਹਾਂ ਦੇ ਮਨਾਂ ਵਿੱਚ ਉਤਸ਼ਾਹ ਰਹਿੰਦਾ ਹੈ।
ਅਬ ਉਪਾਵ ਸਭ ਤੇ ਹੋਏ ਆਵੇ,
ਤੇ ਹੁਣ ਜੇਕਰ ਯਤਨ ਕਰੀਏ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿੱਤਣ ਦਾ, ਉਹਨਾਂ ਨੂੰ ਆਪਣੇ ਅਧੀਨ ਕਰਨ ਦਾ, ਜਾਂ ਉਹਨਾਂ ਨੂੰ ਅਨੰਦਪੁਰ ਸਾਹਿਬ ਦੇ ਵਿੱਚੋਂ ਕੱਢਣ ਦਾ, ਤਾਂ ਇਹ ਯਤਨ ਸਾਥੋਂ ਹੋ ਸਕੇਗਾ ਇਕੱਠਿਆਂ ਹੋ ਕੇ।
ਮਿਲਹੋ ਲੜੋ ਗੁਰਪੁਰਾ ਛਿਨਾਵੇ,
ਤੇ ਜੇਕਰ ਮਿਲ ਜਾਈਏ ਸਭ ਆਪਾਂ ਇਕੱਠੇ ਹੋ ਜਾਈਏ ਤਾਂ ਗੁਰਾਂ ਦਾ ਜੋ ਇਹ ਨਗਰ ਹੈ ਅਨੰਦਪੁਰ ਸਾਹਿਬ ਆਪਾਂ ਛੁਡਾ ਸਕਦੇ ਹਾਂ, ਉਹਨਾਂ ਨੂੰ ਇੱਥੋਂ ਕੱਢ ਸਕਦੇ ਹਾਂ।
ਰਾਖਿਓ ਚਹੈ ਮੇਲ ਸਭ ਰਾਜਨ,
ਤੇ ਜਿਹੜਾ ਕੋਈ ਰਾਜਾ ਪਹਾੜੀਆ ਸਭ ਰਾਜਿਆਂ ਦੇ ਵਿੱਚ ਜੋ ਮਿਲਾਪ ਹੀ ਰੱਖਣਾ ਚਾਹੁੰਦਾ, ਏਕਤਾ ਰੱਖਣਾ ਚਾਹੁੰਦਾ ਹੈ।
ਕਰਹਿ ਸੁਧਾਰਨ ਆਪਣੇ ਕਾਜਨ,
ਸਾਡੇ ਨਾਲ ਮਿਲ ਕੇ ਗੁਰਾਂ ਨਾਲ ਲੜ ਕੇ ਆਪਣੇ ਕਾਰਜ ਸਵਾਰ ਲਵੇ।
ਸੋ ਅਬ ਚਲਹੇ ਅਨੰਦਪੁਰ ਲੜਬੇ,
ਉਹ ਅਨੰਦਪੁਰ ਸਾਹਿਬ ਵੱਲ ਨੂੰ ਲੜਨ ਵਾਸਤੇ ਤੁਰ ਪਵੇ ਸਾਡੇ ਨਾਲ ਰਲ ਕੇ।
ਪੁਨ ਸੁਖ ਸਾਥ ਰਾਜ ਨਿਜ ਕਰਬੇ,
ਫਿਰ ਅਸੀਂ ਸੁਖ ਆਨੰਦ ਨਾਲ ਆਪਣੇ ਪਹਾੜੀ ਇਲਾਕਿਆਂ ਵਿੱਚ ਰਾਜ ਕਰਾਂਗੇ।
ਜੋ ਮਿਟ ਰਹੇ ਨਾ ਆਛੀ ਤਾਹੇ,
ਜਿਹੜਾ ਪਿੱਛੇ ਹਟਿਆ ਰਹੇਗਾ ਸਾਡੇ ਨਾਲ ਮਿਲ ਕੇ ਗੁਰਾਂ ਨਾਲ ਲੜੇਗਾ ਨਹੀਂ ਤਾਂ ਉਸ ਵਾਸਤੇ ਚੰਗੀ ਗੱਲ ਨਹੀਂ ਹੋਏਗੀ।
ਰਿਪ ਸਭ ਕੋ ਨਹਿ ਮੇਲੀ ਕਾਹੇ,
ਤੇ ਕਿਉਂਕਿ ਸੋ ਉਸ ਨੂੰ ਫਿਰ ਆਪਾਂ ਸਭ ਦਾ ਦੁਸ਼ਮਣ ਮੰਨਾਂਗੇ, ਜਿਹੜਾ ਸਾਡੇ ਨਾਲ ਮਿਲ ਕੇ ਨਹੀਂ ਨਾ ਜਾਵੇਗਾ ਗੁਰਾਂ ਨਾਲ ਜੰਗ ਕਰਨ ਵਾਸਤੇ, ਤੇ ਅਸੀਂ ਸਮਝਾਂਗੇ ਕਿ ਉਹ ਸਾਡਾ ਵੀ ਦੁਸ਼ਮਣ ਹੈ, ਕਿਸੇ ਦਾ ਵੀ ਮਿਲਾਪੀ ਨਹੀਂ।
ਸੁਨਤ ਕਟੋਚ ਹੰਡੂਰੀ ਕਹੈ,
ਭੀਮ ਚੰਦ ਕਹਿਲੂਰੀਏ ਤੋਂ ਸੁਣ ਕੇ ਕਟੋਚੀਆ ਘਮੰਡ ਚੰਦ ਤੇ ਹੰਡੂਰੀਆ ਦੋਵੇਂ ਕਹਿਣ ਲੱਗੇ।
ਰਾਜੇ ਸਕਲ ਮਿਲੇ ਅਬ ਅਹੈ,
ਤੇ ਇਸ ਤਰ੍ਹਾਂ ਆਪਣੀ ਵੱਲੋਂ ਆਖਦੇ ਆ, ਕਹਿੰਦੇ ਨੇ ਭੀਮ ਚੰਦ ਕਹਿਲੂਰੀਏ ਨੂੰ ਕਿ ਹੁਣ ਸਭ ਪਹਾੜੀ ਰਾਜੇ ਇਕੱਠੇ ਹੋ ਗਏ, ਮਿਲ ਗਏ ਹਨ।
ਨਹਿ ਆਛੀ ਕਿਸ ਕੋ ਇਹ ਬਾਤ,
ਤੇ ਕਿਸੇ ਵਾਸਤੇ ਵੀ ਇਹ ਚੰਗੀ ਗੱਲ ਨਹੀਂ ਹੋਵੇਗੀ ਤੁਹਾਡੇ ਨਾਲ ਨਾ ਮਿਲਣ ਦੀ।
ਬਿਗਰ ਹੈ ਦੇਸ਼ ਰਾਜ ਦਿਨ ਰਾਤ,
ਤੇ ਜੇਕਰ ਸਾਡੇ ਨਾਲ ਮਿਲ ਕੇ ਗੁਰਾਂ ਨਾਲ ਕੋਈ ਲੜਿਆ ਨਾ ਤਾਂ ਦਿਨ ਰਾਤ ਹੀ ਸਮਾਂ ਬੀਤਣ ਤੇ ਸਾਡਾ ਰਾਜ ਦਾ ਪ੍ਰਬੰਧ ਆਪਣੇ ਇਲਾਕੇ 'ਚੋਂ ਵਿਗੜ ਜਾਏਗਾ।
ਹੋਤ ਪ੍ਰਾਤ ਕੇ ਕੂਚ ਕਰੀਜੈ,
ਇਸ ਲਈ ਸਵੇਰ ਹੁੰਦਿਆਂ ਸਾਰ ਹੀ ਇੱਥੋਂ ਕੂਚ ਕਰ ਦਈਏ, ਫੌਜਾਂ ਇਕੱਠੀਆਂ ਕਰਕੇ ਅਨੰਦਪੁਰ ਸਾਹਿਬ ਵੱਲ ਨੂੰ।
ਘੇਰਾ ਆਨੰਦਪੁਰ ਕਰ ਲੀਜੈ,
ਸ੍ਰੀ ਅਨੰਦਪੁਰ ਸਾਹਿਬ ਨਗਰ ਨੂੰ ਘੇਰਾ ਪਾ ਲਈਏ ਜਾ ਕੇ।
ਬਸੈ ਅਪਰ ਥਲ ਗੁਰੂ ਨਿਕਾਸ ਹੋ,
ਤੇ ਗੁਰਾਂ ਨੂੰ ਅਨੰਦਪੁਰੀ ਵਿੱਚੋਂ ਕੱਢ ਦਈਏ ਤੇ ਉਹ ਕਿਸੇ ਹੋਰ ਥਾਂ 'ਤੇ ਜਾ ਕੇ ਵਸਣ।
ਤਿਤਕ ਸਿੰਘ ਲਰ ਸਕਲ ਬਿਨਾਸ
ਹੋ। ਜਿੰਨੇ ਕੁ ਉਹਨਾਂ ਨਾਲ ਸਿੰਘ ਅਜੇ ਇਕੱਠੇ ਹੋਏ ਆ ਸ਼ਸਤਰਧਾਰੀ, ਉਹਨਾਂ ਨੂੰ ਅਸੀਂ ਮਿਲ ਕੇ ਮਾਰ ਦੇਈਏ।
ਕਹਿਓ ਕੇਸਰੀ ਚੰਦ ਸਭਨ ਮੈਂ।
ਅਤੇ ਇਸ ਤਰ੍ਹਾਂ ਸੁਣ ਕੇ ਕੇਸਰੀ ਚੰਦ ਜੋ ਰਾਜਾ ਕਹਿਣ ਲੱਗਾ ਸਭਨਾ ਵਿੱਚ,
ਕੌਣ ਮੁਰੈ ਗੋ ਪ੍ਰਹਤਨ ਰਨ ਮੈਂ।
ਕਹਿੰਦਾ ਹੈ ਕਿ ਆਪਾਂ ਪਹਾੜੀ ਰਾਜੇ ਸਭ ਆਪਸ ਵਿੱਚ ਭਰਾ ਹੀ ਹਾਂ, ਇਸ ਕਰਕੇ ਇਹ ਤਾਂ ਭਰਾਵਾਂ ਦਾ ਹੀ ਜੰਗ ਹੈ ਜਿਹੜਾ ਇਕੱਠਿਆਂ ਹੋ ਕੇ ਆਪਾਂ ਗੁਰਾਂ ਨਾਲ ਲੜਨਾ ਆ, ਅਤੇ ਸਾਡੇ ਵਿੱਚੋਂ ਕਿਹੜਾ ਪਿੱਛੇ ਹਟੇਗਾ।
ਤਨ ਮਨ ਧਨ ਕਰ ਸਗਲੇ ਲੜੈ।
ਅਤੇ ਸਭ ਇਸ ਤਰ੍ਹਾਂ ਤੁਸੀਂ ਕੋਈ ਚਿੰਤਾ ਨਾ ਕਰੋ ਭੀਮ ਚੰਦ ਰਾਜਾ ਜੀ, ਸਭ ਜਿੰਨੇ ਵੀ ਰਾਜੇ ਹਨ ਤਨ ਮਨ ਧਨ ਕਰਕੇ ਹੀ ਮਿਲ ਕੇ ਹੀ ਲੜਨਗੇ ਗੁਰਾਂ ਨਾਲ।
ਧਰਹਿ ਅਗਰ ਪਗ ਪਾਛ ਨਾ ਮੁਰੈ।
ਸਭ ਅੱਗੇ ਹੀ ਪੈਰ ਰੱਖਣਗੇ, ਕੋਈ ਪਿੱਛੇ ਨਹੀਂ ਮੁੜੂਗਾ।
ਇਤਿਆਦਿਕ ਕਹਿ ਸਭ ਹਿਨ ਮਾਨੀ।
ਇਸ ਤਰ੍ਹਾਂ ਜਦੋਂ ਕਿਹਾ ਹੈ ਇਹਨਾਂ ਨੇ ਵਾਰੀ ਵਾਰੀ ਇਹ ਗੱਲਾਂ ਕਹੀਆਂ ਤਾਂ ਸਭ ਪਹਾੜੀ ਰਾਜਿਆਂ ਮੰਨ ਲਈਆਂ।
ਉੱਠੀ ਸਭਾ ਗੇ ਨਿਜ ਨਿਜ ਥਾਨੀ।
ਅਤੇ ਸਭਾ ਦੇ ਵਿੱਚੋਂ ਫਿਰ ਉੱਠ ਕੇ ਆਪੋ ਆਪਣੀਆਂ ਥਾਵਾਂ ਨੂੰ ਚਲੇ ਗਏ ਡੇਰਿਆਂ ਨੂੰ।
ਲੜਨ ਸਮਾਜ ਤਿਆਰ ਤਬ ਕਰਿਓ।
ਅਤੇ ਲੜਨ ਵਾਸਤੇ ਸਾਰਾ ਸਾਜੋ ਸਮਾਨ ਸਮਾਜ ਫੌਜਾਂ ਦਾ ਇਹਨਾਂ ਤਿਆਰ ਕੀਤਾ।
ਪੈਦਲ ਅਸਵਾਰਨ ਦਲ ਜੁਰਿਓ।
ਅਤੇ ਜਿਹੜੇ ਪੈਦਲ ਸਿਪਾਹੀ ਹੈ ਸ਼ਸਤਰ ਦੇ ਕੇ ਤਿਆਰ ਕੀਤੇ, ਅਤੇ ਘੋੜ ਸਵਾਰਾਂ ਨੂੰ ਵੀ ਸ਼ਸਤਰ ਦੇ ਕੇ ਤਿਆਰ ਪਰ ਤਿਆਰ ਕੀਤਾ।
ਗੁਲਕਾਂ ਗਨ ਬਰੂਦ ਬਹੁ ਦੇਤ।
ਗੋਲੀਆਂ ਬਰੂਦ ਆਦਿਕ ਸਭਨਾ ਵਿੱਚ ਹਥਿਆਰ ਵਰਤਾ ਦਿੱਤੇ।
ਨਿਜ ਨਿਜ ਮਿਸਲਨ ਬਣੇ ਸੁਚੇਤ।
ਆਪੋ ਆਪਣੀਆਂ ਦਲਾਂ ਵਿੱਚ ਜਥਿਆਂ ਟੋਲਿਆਂ ਵਿੱਚ ਸਾਵਧਾਨ ਹੋ ਗਏ।
ਸਗਰੀ ਰਾਤ ਕਰੀ ਸਭ ਤਿਆਰੀ।
ਅਤੇ ਸਾਰੀ ਰਾਤ ਆਪਣੀਆਂ ਫੌਜਾਂ ਦੀ ਸਿਪਾਹੀਆਂ ਦੀ ਤਿਆਰੀ ਕਰਾਉਂਦੇ ਰਹੇ।
ਨਿੰਦਰਾ ਅਲਪ ਬਿਲੋਚਨ ਤਹਰੀ।
ਅਤੇ ਥੋੜ੍ਹਾ ਹੀ ਸਮਾਂ ਇਹ ਤਿਆਰੀਆਂ ਵਿੱਚ ਹੀ ਲੰਘਾ ਕੇ ਇਹਨਾਂ ਨੇ ਮਸਾਂ ਮਸਾਂ ਆਰਾਮ ਕੀਤਾ ਥੋੜ੍ਹਾ ਬਹੁਤ।
ਪਹੀ ਪ੍ਰਾਤ ਆਲਸ ਕੋ ਟਾਰਾ।
ਅਤੇ ਜਦੋਂ ਸਵੇਰ ਹੋਈ ਹੈ ਫਿਰ ਉੱਠੇ ਹਨ, ਆਲਸ ਦੂਰ ਕੀਤਾ।
ਭੀਮ ਚੰਦ ਬਜਵਾਏ ਨਗਾਰਾ।
ਕਹਿਲੂਰੀਏ ਰਾਜੇ ਭੀਮ ਚੰਦ ਨੇ ਅਨੰਦਪੁਰ ਸਾਹਿਬ ਵੱਲ ਨੂੰ ਕੂਚ ਕਰਨ ਵਾਸਤੇ ਨਗਾਰੇ 'ਤੇ ਚੋਟ ਲਗਵਾ ਦਿੱਤੀ।
ਕਰ ਇਸ਼ਨਾਨ ਬਸਤਰਨ ਕੋ ਪਾਏ।
ਨਹਾ ਧੋ ਕੇ ਇਸਨੇ ਆਪਣੇ ਬਸਤਰ ਪਹਿਨ ਲਏ।
ਖੜਗ ਸਿਪਰ ਆਪਣੇ ਅੰਗ ਲਾਏ।
ਆਪਣੇ ਸਰੀਰ 'ਤੇ ਧਾਰਨ ਕਰ ਲਈ ਹੈ ਤਲਵਾਰ ਵੀ ਅਤੇ ਢਾਲ ਵੀ ਧਾਰਨ ਕਰ ਲਈ।
ਚੜ ਗਜ ਪਰ ਲੇ ਰਾਜਨ ਸੰਗ।
ਆਪ ਇਹ ਭੀਮ ਚੰਦ ਕਹਿਲੂਰੀਆ ਹਾਥੀ 'ਤੇ ਸਵਾਰ ਹੋਇਆ ਅਤੇ ਆਪਣੇ ਨਾਲ ਪਹਾੜੀ ਰਾਜਿਆਂ ਨੂੰ ਲਿਆ।
ਸਭ ਕੇ ਦੁੰਦਬ ਬਜੇ ਉਤੰਗ।
ਅਤੇ ਸਭਨਾ ਫੌਜਾਂ ਵਿੱਚੋਂ ਕਹਿ ਕਹਿ ਕੇ ਸਭ ਦਲਾਂ ਵਿੱਚ ਨਗਾਰਿਆਂ 'ਤੇ ਚੋਟਾਂ ਲਗਵਾਈਆਂ।
ਇੱਕ ਦੋਏ ਕੋਸ ਚੱਲੇ ਤਬ ਆਇਓ।
ਅਤੇ ਇਸ ਤਰ੍ਹਾਂ ਫਿਰ ਜਦੋਂ ਇਹ ਭੀਮ ਚੰਦ ਕਹਿਲੂਰੀਆ ਆਪਣੀ ਜੋ ਕਹਿਲੂਰ ਦੀ ਰਿਆਸਤ ਬਿਲਾਸਪੁਰ ਦੇ ਵਿੱਚੋਂ ਜਦੋਂ ਨਿਕਲ ਕੇ ਤੁਰਿਆ, ਫੌਜਾਂ ਸਮੇਤ ਹੋ ਕੇ ਚੱਲ ਕੇ ਇੱਕ ਦੋ ਕੋਹਾਂ ਤੱਕ ਗਿਆ।
ਵਹਿਰ ਨਿਕਸ ਕਰ ਸਿਵਰ ਲਗਾਇਓ।
ਬਿਲਾਸਪੁਰ ਵਿੱਚੋਂ ਬਾਹਰ ਨਿਕਲ ਕੇ ਇਸਨੇ ਦੋ ਕੁ ਕੋਹਾਂ ਦੀ ਦੂਰੀ 'ਤੇ ਜਾ ਕੇ ਆਪਣਾ ਡੇਰਾ ਕੀਤਾ।
ਮਿਲ ਰਾਜੇ ਗਨ ਪੱਤਰ ਲਿਖਾਇਓ।
ਅਤੇ ਸਭ ਰਾਜਿਆਂ ਵਿੱਚ ਮਿਲ ਕੇ ਆਪਣੀ ਵੱਲੋਂ ਫਿਰ ਇਹ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਧਮਕੀ ਦੇਣ ਵਾਸਤੇ ਇਹ ਜੋ ਖਾਤ ਲਿਖਣ ਲੱਗੇ।
ਦੂਤ ਹਾਥ ਤਤਕਾਲ ਪਠਾਇਓ।
ਅਤੇ ਆਪਣੀ ਵੱਲੋਂ ਜੋ ਇਹਨਾਂ ਨੇ ਖਤ ਲਿਖਿਆ ਆ ਅਤੇ ਆਪਣੇ ਦੂਤ ਦੇ ਹੱਥ ਵਿੱਚ ਦੇ ਕੇ ਛੇਤੀ ਅਨੰਦਪੁਰ ਸਾਹਿਬ ਨੂੰ ਸਤਿਗੁਰਾਂ ਪਾਸ ਭੇਜਿਆ।
ਅੱਗੇ ਸਤਿਗੁਰ ਸੁਨ ਸੁਧ ਸਾਰੀ।
ਅੱਗੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਇਹਨਾਂ ਪਹਾੜੀ ਰਾਜਿਆਂ ਵੱਲੋਂ ਤਿਆਰੀ ਕਰਕੇ ਚੜ੍ਹ ਕੇ ਆਉਣ ਦੀ ਖਬਰ ਸੁਹੀਏ ਸਿੰਘਾਂ ਪਾਸੋਂ ਸੁਣੀ।
ਕਰੀ ਯੁੱਧ ਕੀ ਸਭ ਵਿਧ ਤਿਆਰੀ।
ਕਿਉਂਕਿ ਸਤਿਗੁਰਾਂ ਨੇ ਪਹਿਲਾਂ ਹੀ ਖਬਰ ਸੁਣੀ ਹੋਈ ਹੈ, ਪਤਾ ਲੱਗਿਆ ਸਤਿਗੁਰਾਂ ਨੂੰ ਕਿ ਸਭ ਪਹਾੜੀ ਰਾਜੇ ਜਿਹੜੇ ਆ ਇਕੱਠੇ ਹੋ ਕੇ ਆਉਣ ਲੱਗੇ ਆ। ਇਸ ਵਾਸਤੇ ਸਤਿਗੁਰੂ ਜੀ ਨੇ ਜੰਗ ਕਰਨ ਲਈ ਪਹਿਲਾਂ ਹੀ ਆਪਣੀਆਂ ਖਾਲਸਾਈ ਫੌਜਾਂ ਤਿਆਰ ਪਰ ਤਿਆਰ ਕਰ ਲਈਆਂ।
ਬੈਠੇ ਹੋਤੇ ਦੀਵਾਨ ਮਜਹਰਾ।
ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਕਿ ਜਿਹੜਾ ਭੀਮ ਚੰਦ ਕਹਿਲੂਰੀਏ ਪਹਾੜੀ ਰਾਜਿਆਂ ਵੱਲੋਂ ਮਿਲ ਕੇ ਖਤ ਦੇ ਕੇ ਇੱਕ ਦੂਤ ਭੇਜਿਆ ਆ, ਉਸ ਦੇ ਆਉਣ 'ਤੇ ਪਹਿਲਾਂ ਸਤਿਗੁਰੂ ਜੀ ਦੀਵਾਨ ਵਿੱਚ ਬੈਠੇ ਹੋਏ।
ਪਾਸ ਖਾਲਸਾ ਸ਼ੋਭ ਉਦਾਰਾ।
ਅਤੇ ਬਹੁਤ ਉੱਤਮ ਸੋਭਾ ਹੋ ਰਹੀ ਹੈ, ਖਾਲਸਾ ਮਹਾਰਾਜ ਜੀ ਦੇ ਦੀਵਾਨ ਵਿੱਚ ਸਜਦਾ ਹੈ।
ਪਹੁੰਚਿਓ ਪੱਤਰ ਖੁਲਾਏ ਪਠਾਇਓ।
ਖੁਲਾਏ ਪਠਾਇਓ, ਮਹਾਰਾਜ ਸਾਹਿਬ ਜੀ ਦੇ ਪਾਸ ਪੱਤਰ ਲੈ ਕੇ ਖਤ ਲੈ ਕੇ एक दूत पहाड़ी राजां वालों पहुंचया ते सतगुरु जी ने खुलवा के पढ़ाया है।
धुन उची ते सबन सुनायो।
ते सतगुरा ने कहा है कि भाई उची आवाज विच उन्हां वालों लिखिया होया खत पढ़ के सुनाओ दीवान अंदर।
सुनो गुरु जी थान हमारा।
इस तरह जो पहाड़ी राजां वालों धमकी दिती है पत्र पढ़ के सुनाया जा लगा है कि गुरु जी सुनो ये जड़ा इलाका है ये जाणो कि साडा ही थां है जिथे तुसा नगर वसाया होया।
जह आनंदपुर बसो तुम्हारा।
जिथे तुहाडा ये आनंदपुर साहब वस रहा है।
श्री गुरु तेग बहादुर लीनंग।
ते गुरु तेग बहादुर साहब ने साढ़े पासों 1,57,000 रुपया दे के ए थां खरीदया सी।
हमको कई बेर तहन दीनंग।
ते इस प्रकार फिर झूठ भी विच भीमचंद कहलूरिए वालों लिखिया गया आखदा है कि सानू कई बार गुरु ने धन दिता सी भावें कि सतगुरु महाराज साहब ने बार बार इन्हों कोई धन नहीं दिता। एक बार 1,57,000 रुपया दे के जार खरीद वो जमीन आनंदपुर साहब नगर वसाण वास्ते सतगुरां खरीदी पर यह झूठ बोलता कि कई बार धन वह देंदे रहे सानू।
जब को वास आपने करे हो।
जदों का तुसा इत्थे आनंदपुर साहब विच वासा कीता होया
तब को दियो ना क्या मन तरे हो।
तदों का तुसी सानू कोई धन पदार्थ नहीं दिता अपने मन विच की सोचिया तुसा।
अब है आपनो पंथ उपायो।
ते हुण तुसी अपना एक बहुत तेज प्रतापी खालसा पंथ रच लिया है।
हथियारन को हाथ गहायो।
ते जिन्हां हथां विच शस्त्र पकड़ा दिते हन तुसा।
लूट कूट कर दून उजारी।
ते जदों किते साडियां पहाड़ां दियां दूणां विच आउंदे ने ते जदों साडे पहाड़ी लोग अगों लड़न की कोशिश करदे आ तां उन्हां नूं खालसे लुटदे कुटदे हन।
लरन मरन नित तुहम उतारी।
ते साडियां दूणां नूं उजाड़ दिंदे आ ते लड़न मरन वास्ते नित ही धुम मचाई रखते हैं। जिथे किते कोई लड़दा है तां दो हाथ करके अगों लड़न लई तैयार रहिंदे आ।
अब लो मैं कीनस बहुटारा।
इस तरह भीमचंद कहलूरिए वालों लिखिया होया खात सतगुरु जी की सभा विच पढ़िया जा रहा है जिसने लिखा है कि हुण तक तो मैं तुहाडे नाल लड़न तो टलदा ही रहा।
देन रहे धन देश उजारा।
धन तो किधरे देना रहा सानू तुसी धन नहीं देंदे ते सगों साडे इलाके विच देश विच विचरदे हो अपनी खुशी नाल।
केतक हमरे सुबट खपाए।
ते जेडे जेडे कोई साडे सूरमे शिपाही तुहाडियां फौजां नाल लड़दे रहे है किन्नियां ही दी गिणती विच उन्हां नूं तुसी मार मार के जंग दे मैदान विच खपा छड्डिया।
केतक परे घायल दुख पाए।
ते कई जेडे साडे जवान ने साडे शिपाही आ ओ तुहाडियां फौजां ने मार मार के बड़े जख्मी कर दिते आ जेड़े अज तक बड़ा दुखी दुख पा रहे हन।
अब जे कर रस राख्यो चाहते।
इस तरह लिखदा है कि जेकर हुण तुसी साडे नाल प्रेम रखना चाहुंदे हो।
बसन आनंदपुर विखै उमाहत।
जे श्री आनंदपुर साहब दे विच वसना चाहुंदे हो।
दया करो दीजे सब दामू।
तां साडे उपर दया करके सानू धन दया करो इत्थे रहण दा।
बस हो आप बिगरह नह कामू।
ते आप फिर इस तरह साडे अनुसार हो के अधीन हो के जे तुसी वसोगे ना आनंदपुर साहब विच तां फिर तुहाडे काम नहीं बिगड़नगे।
ना है ता क्रुद्ध वध्यो होए जुद्ध।
ते नहीं ता सानू पहाड़ी राजिया नू बहुत तुहाडे उपर क्रोध वध्या जे असी जंग करन वास्ते आउण लगे हाँ।
हिरदय शुद्ध विचारो हो बुद्ध।
अपने हिरदे नू शुद्ध करके वीर रस नू छड के अपनी मत नाल विचार करके तुसी वेख लो।
उत तुर कर सन उत तुर कन सुन बैन तुम्हारा।
उत तुरकन सन बैर तुम्हारा। उधर जेड़े तुरक हन ना तुरकां दे बादशाह आ और उन्हां दे सूबेदार सेनापति है उन्हां नाल भी तुहाडा उन्हां दे मना विच जो वैर वध्या होया।
इत हम साथ वधी बहुरारा।
इधर साडे नाल भी लड़ाइयां वधियां होईयां तुहाडियां।
दोनों दिश ते दल उमडावे।
ते जदों फिर इस तरह यह डराउंदे आ खत लिख के भेजे आ डरावा देण वास्ते सतगुरां नूं धमकी दे रहे आ। खत पढ़िया जा रहा सतगुरु जी की सभा में जिहड़ा भीमचंद कहलूरिए पहाड़ी राजां वालों सब वालों मिल के लिखिया होया कहिंदा है कि जेकर इस प्रकार
ਦੋਨੋਂ ਦਿਸ਼ ਤੇ ਦਲ ਉਮਡਾਵੇ।
ਤੇ ਜੇਕਰ ਦੋਹਾਂ ਤਰਫਾਂ ਤੋਂ ਦਲ ਚੜ ਕੇ ਆ ਗਏ, ਤੁਰਕਾਂ ਦੇ ਦਲ ਵੀ ਚੜ ਆਏ, ਤੇ ਅਸੀਂ ਸਭ ਪਹਾੜੀ ਰਾਜੇ ਆਪਣੀਆਂ ਫੌਜਾਂ ਲੈ ਕੇ ਤੁਹਾਨੂੰ ਆਣ ਪਏ, ਫਿਰ ਤੁਸੀਂ ਕੀ ਕਰੋਗੇ?
ਸਭ ਜਗ ਸੁਭਟ ਤੁਮਹੋ ਪਰ ਧਾਵੈ।
ਤੇ ਸਾਰੇ ਜਗਤ ਦੇ ਹੀ ਜਾਣੋ ਸੂਰਮੇ ਤੁਹਾਡੇ ਉੱਪਰ ਚੜ੍ਹ ਕਰਕੇ ਆ ਜਾਣਗੇ, ਧਾਵਾ ਕਰਨਗੇ, ਜਦੋਂ ਫਿਰ ਤੁਹਾਡਾ ਜ਼ੋਰ ਨਹੀਂ ਚੱਲਣਾ।
ਪਰ ਹੈ ਭੀਰ ਨਹਿ ਕੁਛ ਬਣਿਆ ਵੇ।
ਤੁਹਾਡੇ ਉੱਪਰ ਬਹੁਤ ਵੱਡੀ ਆਫਤ ਆਣ ਪਵੇਗੀ, ਭੀੜ ਪੈ ਜਾਵੇਗੀ, ਤੁਹਾਥੋਂ ਬਚਣ ਦਾ ਕੋਈ ਚਾਰਾ ਨਹੀਂ ਹੋਣਾ।
ਘੇਰੇ ਜਾਓ ਨਾ ਨਿਕਸਨ ਪਾਵੇ।
ਘੇਰੇ ਜਾਓਗੇ ਫਿਰ ਨਿਕਲ ਨਹੀਂ ਸਕੋਗੇ ਘੇਰੇ ਵਿੱਚੋਂ।
ਜਾਂ ਤੇ ਦੀਜਹਿ ਦੌਲਤ ਅਬੈ।
ਇਸ ਕਰਕੇ ਹੁਣ ਸਾਨੂੰ ਬਹੁਤ, ਜੇਕਰ ਬਚਣਾ ਚਾਹੁੰਦੇ ਹੋ ਧਨ ਦੌਲਤ ਗੱਫਾ ਦੇ ਦਿਓ।
ਆਗੇ ਪੰਥ ਬਰਜ ਰੱਖ ਸਬੈ।
ਤੇ ਅੱਗੇ ਵਾਸਤੇ ਆਪਣੇ ਖਾਲਸਾ ਪੰਥ ਨੂੰ ਰੋਕ ਕੇ ਰੱਖੋ, ਕਦੇ ਵੀ ਸਾਡੇ ਨਾਲ ਲੜਨ ਵਾਸਤੇ ਤਿਆਰ ਨਾ ਹੋਵੇ। ਭਾਵੇਂ ਅਸੀਂ ਅੱਗੋਂ ਲੜੀਏ ਤਾਂ ਵੀ ਖਾਲਸਾ ਸਾਡੀ ਈਨ ਮੰਨ ਲਿਆ ਕਰੇ।
ਤਜਹੋ ਜੰਗ ਕੀ ਰੀਤ ਭਿਆਨਾ।
ਜਿਹੜੀ ਭਿਆਨਕ ਰੀਤੀ ਮਰਜ਼ਾਦਾ ਤੁਸੀਂ ਜੰਗ ਯੁੱਧ ਕਰਨ ਦੀ ਧਾਰਨ ਕੀਤੀ ਹੋਈ ਹੈ, ਛੱਡ ਦਿਓ।
ਜਿਸ ਮਹਿ ਨਿਤ ਵਿਆਦ ਵਿਦ ਨਾਨਾ।
ਤੇ ਅਨੇਕ ਤਰ੍ਹਾਂ ਦੀਆਂ ਵਿਪਤਾਵਾਂ ਪੈ ਜਾਂਦੀਆਂ ਜਿਸ ਜੰਗ ਯੁੱਧ ਕਰਨ ਦੇ ਕੰਮਾਂ ਵਿੱਚ।
ਆਪਣੇ ਪਿਤ ਸਮਾਨ ਬਣ ਰਹੀ ਹੈ।
ਜੇਕਰ ਤੁਸੀਂ ਅਨੰਦਪੁਰ ਸਾਹਿਬ ਦੇ ਵਿੱਚ ਰਹਿਣਾ ਨਾ, ਅਤੇ ਜਿਵੇਂ ਤੁਹਾਡੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਤਪੱਸਿਆ ਕਰਦੇ ਰਹੇ ਆ, ਭੋਰੇ ਵਿੱਚ ਬਹਿ ਕੇ ਤਪ ਕਰਦੇ ਰਹੇ, ਭਜਨ ਬੰਦਗੀ ਕਰਦੇ ਰਹੇ ਆ ਬਹਿ ਕੇ, ਅਤੇ ਆਪਣੀਆਂ ਸ਼ਸਤਰਧਾਰੀ ਫੌਜਾਂ ਉਹਨਾਂ ਨੇ ਤਾਂ ਤਿਆਰ ਕਰਕੇ ਕਦੀ ਸਾਡੇ ਇਲਾਕਿਆਂ ਵਿੱਚ ਭੇਜੀਆਂ ਨਹੀਂ ਸਨ, ਇਸ ਕਰਕੇ ਤੁਸੀਂ ਉਹਨਾਂ ਵਾਂਗ ਟਿਕ ਕੇ ਚੁੱਪ ਕਰਕੇ ਭੋਰੇ ਵਿੱਚ ਬੈਠੇ ਰਹੋ, ਫਿਰ ਰਹਿ ਸਕਦੇ ਹੋ।
ਸੰਗਤ ਤੇ ਅਕੋਰ ਗਨ ਲਹੀਐ।
ਤੇ ਅਨੇਕ ਤਰ੍ਹਾਂ ਦੀਆਂ ਭੇਟਾਵਾਂ ਸੰਗਤਾਂ ਪਾਸੋਂ ਪ੍ਰਾਪਤ ਕਰਦੇ ਰਿਹਾ ਕਰੋ।
ਹਮਕੋ ਦਰਬ ਬਰਖ ਪ੍ਰਤ ਦੀਜੈ।
ਤੇ ਇੱਕ ਵਰੇ ਬਾਅਦ ਨਾ ਸਾਨੂੰ ਧਨ ਮਾਮਲਾ ਜ਼ਰੂਰ ਦਿਆ ਕਰੋ, ਜੇ ਇੱਥੇ ਅਨੰਦਪੁਰ ਸਾਹਿਬ ਵਿੱਚ ਰਹਿਣਾ ਤਾਂ।
ਹੋਏ ਸੁਖ ਵਾਸੀ ਸਮਾਂ ਬਤੀਜੈ।
ਤਾਂ ਸੁਖ ਦੇ ਸਹਿਤ ਵਸ ਕੇ ਸਮਾਂ ਆਪਣਾ ਬਿਤਾ ਸਕੋਗੇ।
ਨਾ ਹੈ ਤਾਂ ਛੋਡੋ ਭੂਮ ਹਮਾਰੀ।
ਨਹੀਂ ਤਾਂ ਸਾਡੇ ਅਧੀਨ ਹੈ ਰਾਜ ਇਸ ਇਲਾਕੇ ਦਾ, ਇਸ ਧਰਤੀ ਨੂੰ ਛੱਡ ਕੇ ਚਲੇ ਜਾਓ।
ਗਮਨ ਕਰੋ ਜਹ ਇੱਛ ਤੁਮਾਰੀ।
ਤੇ ਹੋਰ ਕਿਸੇ ਪਾਸੇ ਚਲੇ ਜਾਓ ਜਿੱਥੇ ਤੁਹਾਡੀ ਇੱਛਾ ਹੋਵੇ।
ਅਬ ਪਹੁੰਚਿਓ ਮੈਂ ਨਿਕਟ ਤੁਮਾਰੇ।
ਤੇ ਹੁਣ ਮੈਂ ਤੁਹਾਡੇ ਨੇੜੇ ਹੀ ਆਇਆ, ਜਾਣੋ ਫੌਜਾਂ ਲੈ ਕੇ ਆਉਣ ਲੱਗਾ ਜੇ।
ਚਮੂ ਸਮੂਹ ਮਿਲੇ ਨਿਰਪ ਸਾਰੇ।
ਤੇ ਸਭ ਫੌਜਾਂ ਸਮੇਤ ਜਿਹੜੇ ਪਹਾੜੀ ਰਾਜੇ ਮਿਲ ਗਏ ਆ ਤੁਹਾਡੇ ਨਾਲ ਲੜਨ ਵਾਸਤੇ, ਤੁਹਾਨੂੰ ਮਾਰਨ ਵਾਸਤੇ ਆਉਣ ਲੱਗੇ ਜੇ।
ਛੀਨ ਸਕਲ ਕੱਢ ਦੇ ਹਾਂ ਬਾਹਰ।
ਤੇ ਤੁਹਾਡੇ ਕੋਲ ਜਿੰਨਾ ਵੀ ਧਨ ਪਦਾਰਥ ਹੈ, ਹਾਥੀ ਘੋੜੇ ਸ਼ਸਤਰ ਆਦਿਕ ਨੇ, ਕੀਮਤੀ ਵਸਤੂਆਂ ਨੇ, ਸਭ ਅਸੀਂ ਖੋਹ ਲਵਾਂਗੇ ਅਤੇ ਮਾਰ ਮਾਰ ਕੇ ਅਨੰਦਪੁਰ ਸਾਹਿਬ ਵਿੱਚੋਂ ਤੁਹਾਨੂੰ ਬਾਹਰ ਕੱਢ ਦਿਆਂਗੇ।
ਬਿਨਾਂ ਬਿਲੰਬ ਜਾਨੀ ਹੈ ਜ਼ਾਹਰ।
ਤੇ ਪ੍ਰਗਟ ਹੀ ਜਾਣੋ ਬਿਨਾਂ ਦੇਰੀ ਤੋਂ, ਛੇਤੀ ਹੀ ਅਸੀਂ ਤੁਹਾਡੇ ਵੱਲ ਯੁੱਧ ਕਰਨ ਲਈ ਪਹੁੰਚਣ ਲੱਗੇ ਹਾਂ।
ਇਮ ਰਾਜਨ ਕੋ ਲਿਖਾ ਸੁਣਾਇਓ।
ਇਸ ਤਰ੍ਹਾਂ ਰਾਜਿਆਂ ਵੱਲੋਂ ਲਿਖੇ ਹੋਏ ਜੋ ਬੋਲ ਹਨ, ਧਮਕੀ ਦੇਣ ਵਾਸਤੇ ਜਿਹੜੇ ਬੋਲ ਉਹਨਾਂ ਨੇ ਲਿਖ ਕੇ ਭੇਜੇ ਆ, ਉਹ ਖਾਤ ਪੜ੍ਹ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸਭਾ ਵਿੱਚ ਸੁਣਾਇਆ ਗਿਆ।
ਸਤਿਗੁਰ ਹਿਰਦੈ ਕ੍ਰੋਧ ਬਿਰਧਾਇਓ।
ਇਸ ਤਰ੍ਹਾਂ ਦੀ ਧਮਕੀ ਦੀਆਂ ਗੱਲਾਂ ਜਦੋਂ ਸੁਣੀਆਂ ਨੇ ਤਾਂ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਹਿਰਦੇ ਵਿੱਚ ਵੀਰ ਰਸ ਪ੍ਰਗਟ ਕੀਤਾ।
ਉੱਤਰ ਲਿਖਵੇ ਸਭਨ ਸੁਣਾਵਨ।
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਫਿਰ ਪਹਾੜੀ ਰਾਜਿਆਂ ਨੂੰ ਉੱਤਰ ਦੇਣ ਵਾਸਤੇ, ਲਿਖਾਉਣ ਵਾਸਤੇ ਔਰ ਸਭਨਾ ਵਿੱਚ ਬਚਨ ਸੁਣਾਉਣ ਲਈ ਤਿਆਰ ਹੋਏ।
ਧੁਨ ਉੱਚੀ ਪ੍ਰਭ ਕੀਨ ਬਤਾਵਨ।
ਉੱਚੀ ਆਵਾਜ਼ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਿਰ ਬਚਨ ਦੱਸਣ ਲੱਗੇ ਹਨ ਕਿ ਹੁਣ ਕੀ ਲਿਖ ਕੇ ਭੇਜਣਾ ਆ ਪਹਾੜੀ ਰਾਜਿਆਂ ਵੱਲ, ਉਹਨਾਂ ਨੂੰ ਸਾਡੇ ਵੱਲੋਂ ਕਿਹੜੇ ਬਚਨ ਸੁਣਾਉਣੇ ਹਨ। ਜਿਵੇਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਪਹਾੜੀ ਰਾਜਿਆਂ ਦੀਆਂ ਗੱਲਾਂ ਦਾ ਉੱਤਰ ਲਿਖਦੇ ਹਨ ਔਰ ਸਤਿਗੁਰੂ ਜੀ ਜਵਾਬ ਦਿੰਦੇ ਹੈ ਕਿ ਅਸੀਂ ਇੱਧਰ ਤਿਆਰ ਬਰ ਤਿਆਰ ਹਾਂ, ਫੌਜਾਂ ਸਭ ਸਾਡੀਆਂ ਤਿਆਰ ਹਨ, ਤੁਹਾਡਾ ਸਵਾਗਤ ਕਰਨ ਵਾਸਤੇ ਖਾਲਸਾ ਸ਼ਸਤਰਧਾਰੀ ਹੋ ਕੇ ਤਿਆਰ ਪੁਰ ਤਿਆਰ ਹੋਇਆ ਹੈ, ਜਿਵੇਂ ਕਿ ਤੁਹਾਡੀ ਪ੍ਰਾਹੁਣਚਾਰੀ ਕਰਨ ਵਾਸਤੇ ਹੀ ਜਿਹੜੀਆਂ ਢਾਲਾਂ ਹਨ ਨਾ ਉਹ ਰਕੇਬਾਂ ਥਾਲਾਂ ਨਾਲ ਤਿਆਰ ਕੀਤੀਆਂ ਹੋਈਆਂ ਔਰ ਜਿਹੜੇ ਤਿੱਖੇ ਤੀਰ ਹਨ ਉਹ ਜਲੇਬਾਂ ਨਾਲ ਤੁਹਾਡੇ ਵਾਸਤੇ ਤਿਆਰ ਕਰਕੇ ਖਾਲਸੇ ਨੇ ਰੱਖੇ ਹੋਏ ਆ, ਇਸ ਪ੍ਰਕਾਰ ਦਾ ਅਸੀਂ ਸਵਾਗਤ ਕਰਨਾ ਆ। ਅਤੇ ਢਿੱਲ ਕਿਉਂ ਕਰਦੇ ਹੋ, ਛੇਤੀ ਆਓ, ਰੁਕੇ ਕਿਉਂ ਹੋ, ਪਿੱਛੇ ਕਿਉਂ ਐਵੇਂ ਵਿਚਾਰਾਂ ਕਰੀ ਜਾਂਦੇ, ਸੁਨੇਹੇ ਭੇਜੀ ਜਾਂਦੇ ਹੋ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਵੇਂ ਅੱਗੋਂ ਉੱਤਰ ਦਿੱਤਾ ਆ ਅਤੇ ਖਾਲਸੇ ਨੂੰ ਵੀਰ ਰਸ ਦੇ ਸਹਿਤ ਤਿਆਰ ਬਰ ਤਿਆਰ ਕੀਤਾ ਜੰਗ ਯੁੱਧ ਪਹਾੜੀ ਰਾਜਿਆਂ ਦੀਆਂ ਫੌਜਾਂ ਨਾਲ ਕਰਨ ਵਾਸਤੇ ਇਹ ਜੋ ਪ੍ਰਸੰਗ ਹਨ ਅਗਲੇ ਦੀਵਾਨਾਂ ਵਿੱਚ ਸਰਵਣ ਕਰਨੇ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਿਰਭੈਤਾ ਦੇ ਪ੍ਰਸੰਗ ਔਰ ਪਹਾੜੀ ਰਾਜਿਆਂ ਦੀ ਕਿਰਤ ਘਣਤਾ ਦੇ ਮਨ ਮਰਜ਼ੀ ਨਾਲ ਛਲ ਕਪਟ ਨਾਲ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਅਧੀਨ ਕਰਨਾ ਚਾਹਿਆ ਹੈ। ਸੋ ਆਪਣੀ ਕੋਸ਼ਿਸ਼ ਉਹਨਾਂ ਨੇ ਕੀਤੀ ਹੈ, ਐਸੇ ਪ੍ਰਸੰਗ ਸੋ ਆਪ ਸੰਗਤਾਂ ਨੇ ਸੁਣੇ ਹਨ। ਜਿਵੇਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਖਾਲਸੇ ਨੂੰ ਤੇਜ ਪ੍ਰਤਾਪ ਬਖਸ਼ ਕੇ ਪਹਾੜੀ ਰਾਜਿਆਂ ਦੀਆਂ ਫੌਜਾਂ ਨਾਲ ਲੜਾਉਂਦੇ ਹਨ, ਇਹ ਪ੍ਰਸੰਗ ਅੱਗੇ ਆਉਣਗੇ। ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਹ ਵਾਸਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰੂਪ ਖਾਲਸਾ ਸਾਧ ਸੰਗਤ ਸਮਤ ਬਖਸ਼ਿਸ਼ ਕਰਨੀ ਜੀ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਨੂੰ ਸਭ ਨੂੰ ਗੁਰ ਇਤਿਹਾਸ ਤੋਂ ਸੇਧ ਲੈ ਕੇ ਗੁਰਮਤਿ ਵਿੱਚ ਪਰਪੱਕ ਹੋਣ ਦਾ ਬਲ ਬਖਸ਼ਿਸ਼ ਕਰਨ। ਔਰ ਆਓ ਪ੍ਰੇਮ ਸਹਿਤ ਅੱਗੇ ਸਜ ਰਹੇ ਦੀਵਾਨ ਵਿੱਚ ਗੁਰਬਾਣੀ ਦੇ ਅੰਮ੍ਰਿਤ ਰਸ ਭਿੰਨੇ ਸ਼ਬਦ ਕੀਰਤਨ ਸੁਣ ਕੇ ਲਾਹਾ ਪ੍ਰਾਪਤ ਕਰਨਾ ਜੀ।
ਇਮ ਰਾਜਨ ਕੋ ਲਿਖਾ ਸੁਨਾਇਓ, ਸਤਿਗੁਰ ਹਿਰਦੈ ਕ੍ਰੋਧ ਬਿਰਧਾਇਓ, ਉੱਤਰ ਲਿਖਬੇ ਸਭਨ ਸੁਨਾਵਨ, ਧੁਨ ਉੱਚੀ ਪ੍ਰਭ ਕੀਨ ਬਤਾਵਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।